500. अब समय पाई जितने भी सतगुरु जी की पवित्र हजूरी में पहुंचे हो सारे अपनी रचना की सफलता वास्ते शब्द बोलने की खिंच करो। पहले हिस्से में दास बोलेगा, दूसरे हिस्से में सब भाई, और तीसरे हिस्से में सब बीवियां भी शब्द में बोल के अपनी रचना पवित्र बना। रब सब किच तेरा जी मैं इठना ही मैं इठना ही सब किच तेरा जी मैं इठना ही मैं इठना ही नानक मिल सागर बूंद नहीं अनहेरा, प्रभ सब किछ तेरा जी, मैं कुछ नाही, मैं कुछ नाही, सब किछ तेरा जी, मैं कुछ नाही, मैं कुछ नाही। सचखंड दरबार में हाजरियां भरते हुए गुरबाणी के कीर्तन का आनंद मान रहे हो, पैरों में चल के पहुंचे हो गुरु दरबार में, अपने पैरों में पवित्र किया है, श्रद्धा नाल गुरु चरणों को नमस्कार करके अपना मस्तक सतला बनाया है। सतगुरु जी और गुरु रूप साध संगत के दर्शन करके अपने नेत्र पवित्र किए हैं। शब्द विच बोल के रचना भी पवित्र बनाई है। काफी समय तो आप गुरबाणी का कीर्तन श्रवण करके अपने कंधा नूं पवित्र कर रहे हो, रहने समय तो विलाप उठाने का यत्न करो, ख्याल बाहर जान कर रोको, बुद्ध नूं शब्द विचार दे सन्मुख करो, तां जो गुरमत दी विचार अपने हिरदे अंदर वस जावे। अपना इत्थे आउण दा मनोरथ इहो ही है, श्रद्धा और प्रेम के नाल एकाग्र मन होकर गुरु की पवित्र बाणी और गुरबाणी की विचार सुनिए। सुन के जो अगली स्टेज है, अगला स्टेप है, इसको मनन में लै आइए। उस अगला स्टेप ਇਸਨੂੰ ਆਪਣੇ ਜੀਵਨ ਵਿੱਚ ਅਪਲਾਈ ਕਰੀਏ। ਗੁਰੂ ਗ੍ਰੰਥ ਦਾ ਉਪਦੇਸ਼ ਸੁਣ ਕੇ ਉਹਦੇ ਉੱਪਰ ਕਰੀਏ ਅਮਲ। ਸਤਸੰਗ ਫਿਰ ਹੀ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸਫਲਾ ਕਰ ਸਕਦੇ ਹਾਂ। ਗੁਰਬਾਣੀ ਨੂੰ ਪੜ੍ਹ ਲੈਣਾ, ਗੁਰਬਾਣੀ ਨੂੰ ਸੁਣ ਲੈਣਾ ਵੀ ਭਾਵੇਂ ਪੁੰਨ ਰੂਪ ਹੈ। ਪਰ ਜੋ ਸਾਨੂੰ ਗੁਰਬਾਣੀ ਉਪਦੇਸ਼ ਬਖਸ਼ਦੀ ਹੈ, ਦੋ ਕਿਸਮ ਦੇ ਕਰਮਾਂ ਦਾ ਜ਼ਿਕਰ ਆਉਂਦਾ, ਇੱਕ ਵਿਧਾਨ ਇੱਕ ਵਿਧੀ ਨਿਸ਼ੇਧ। ਸਧਾਰਨ ਲਫ਼ਜ਼ਾਂ ਦੇ ਵਿੱਚ ਇੱਕ ਕਰਨ ਯੋਗ ਔਰ ਦੂਸਰੇ ਤਿਆਗਣ ਯੋਗ। ਜਿਹੜੇ ਕਰਮ ਯੋਗ ਕਰਮ ਹਨ, ਜਿਹਨਾਂ ਵਿੱਚ ਪਰਿਵਰਤ ਹੋਣਾ ਹੈ, ਗੁਰਮੁਖ ਨਾਮ, ਦਾਨ, ਇਸ਼ਨਾਨ, ਜੇ ਆਪਾਂ ਉਹ ਧਾਰਨ ਨਹੀਂ ਕੀਤੇ, ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਈ ਨਹੀਂ ਕੀਤਾ, ਜਿਹੜੇ ਨਿੰਦਨੀਆਂ ਕਰਮ ਹਨ ਤਿਆਗਣ ਯੋਗ, ਉਹਨਾਂ ਨਿੰਦਨੀਆਂ ਕਰਮਾਂ ਦਾ ਜੇ ਤਿਆਗ ਨਹੀਂ ਕੀਤਾ, ਗੁਰਬਾਣੀ ਨੇ ਸਾਨੂੰ ਮਾਰਗ ਦੱਸ ਦਿੱਤਾ, ਜੇ ਇਸ ਮਾਰਗ ਉੱਪਰ ਚੱਲੇ ਨਹੀਂ, ਫਿਰ ਤਾਂ ਭਾਈ ਗੁਰਦਾਸ ਜੀ ਕਥਨ ਕਰਦੇ ਨੇ, ਪੂਛ ਤੋਂ ਪਛਕ ਤੇ ਮਾਰਗ ਨਾ ਧਰਿਆ ਪਗ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈ ਹੈ। ਕਿਸੇ ਨੇ ਇੱਥੋਂ ਲੰਡਨ ਜਾਣ ਵਾਸਤੇ ਰਾਹ ਤੇ ਪੁੱਛ ਲਿਆ, ਸਿਆਣੇ ਬੰਦੇ ਨੇ ਦੱਸ ਦਿੱਤਾ, ਉਸਨੂੰ ਡਾਇਰੈਕਸ਼ਨਾਂ ਦੇ ਦਿੱਤੀਆਂ, ਉਹ ਡਾਇਰੈਕਸ਼ਨਾਂ ਤੇ ਲੈ ਲਈਆਂ, ਪਰ ਸ਼ਹਿਰ ਵਾਲੇ ਪਾਸੇ ਨੂੰ ਆਪਣੀ ਗੱਡੀ ਡਰਾਈਵ ਹੀ ਨਹੀਂ ਕੀਤੀ, ਉਸ ਪਾਸੇ ਨੂੰ ਚੱਲੇ ਹੀ ਨਹੀਂ, ਸਿਰਫ ਡਾਇਰੈਕਸ਼ਨਾਂ ਲੈਣ ਦੇ ਨਾਲ ਰਸਤਾ ਮਾਤਰ ਪੁੱਟ ਕੇ ਹੀ ਕਦੀ ਮੰਜ਼ਿਲ ਨਹੀਂ ਮਿਲਦੀ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ, ਪੂਛ ਤਪਤਕ ਤੇ ਮਾਰਗ ਨਾ ਧਰਿਆ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਕੈਸੇ ਬਾਤਨ ਸੇ ਜਾਈਏ, ਪ੍ਰੀਤਮ ਕੇ ਦੇਸ਼ प्रीतम के देश कैसे बातन से जाइए, इसे पासो रास्ता तो कुछ दिया पर उस पासन को कदम भी ना उठाया, एक स्टेप भी ना लिया उस पासन दसो मंजिल से किवें पहुंचा जा सकता है। कोई मरीज डॉक्टर के पास चलिया गया, डॉक्टर ने मेडिसिन दे दी, प्रिकॉशन पत्र परहेज भी दस दिता, डॉक्टर के पासों जाके दवाई तो लै गई, ना दवाई का सेवन किया ना परहेज रखिया, फिर दसो बीमारी तो किवें छुटकारा हो सकता है। पूछता है वैद खात औखद ना संजम से, कैसे मिटा रोग सुख सहज समाइया। फिर लिबास से गुरमुखा वाला धारण कर दिया, पूछ तो सुहागन है कर्म दुहागन की, बिल्कुल तू तो मनमुखा वाली नहीं है। लिबास से सजना वर्गा है पर कृता मठगा वर्गे ने, उदल कह तिलकना घोटन कारणी मस, ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਨ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਦੇਖਾ ਮੰਗੀਆ ਤਿੱਥੇ ਖੜੇ ਦਿਸਣ। ਸੱਜਣਾ ਵਾਲਾ ਲਿਬਾਸ ਪਾ ਕੇ ਸੱਜਣਾ ਵਾਲਾ ਨਾ ਰਖਾ ਕੇ ਕੋਈ ਸੱਜਣ ਨਹੀਂ ਬਣ ਜਾਂਦਾ। ਕਰਤੱਵ ਵੀ ਸੱਜਣਾ ਵਾਲੇ ਕਰਨੇ ਪੈਂਦੇ ਹਨ, ਕਰਨੀ ਵੀ ਸੱਜਣਾ ਵਾਲੀ ਕਮਾਉਣੀ ਪੈਂਦੀ ਹੈ। ਹਲਿਵਾਸ ਸੁਹਾਗਣਾ ਵਾਲਾ ਔਰ ਕਰਤੂਤਾਂ ਦੁਹਾਗਣਾ ਵਾਲੀਆਂ, ਲਿਵਾਸ ਗੁਰਮੁਖਾਂ ਦਾ, ਉਹ ਕਰਮ ਮਨਮੁਖਾਂ ਵਾਲੇ। ਪੂਰਕ ਸੁਹਾਗਣ ਹੈ ਕਰਮ ਦੁਹਾਗਣ ਕੇ ਹਿਰਦੈ ਦੇ ਵਿਚਾਰ, ਕਪ ਸੇ ਜਾ ਬੁਲਾਈਐ, ਹਿਰਦਾ ਤੇ ਵਿਕਾਰਾਂ ਦੇ ਨਾਲ ਭਰਿਆ ਪਿਆ ਹੈ। ਫਿਰ ਦੱਸੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਸ ਹਿਰਦੇ ਦੀ ਸਿੱਧਾ ਤੇ ਆ ਕੇ ਪ੍ਰਤੱਖ ਹੋ ਸਕਦਾ ਹੈ ਜਿਹੜਾ ਉਸਦੇ ਰਹਿਣ ਦਾ ਟਿਕਾਣਾ ਹੈ, ਅਰਗਦ ਨਹੀਂ। ਅਖੀਰ ਵਿੱਚ ਭਾਈ ਸਾਹਿਬ ਦੀ ਕਥਨ ਕਰਦੇ ਨੇ, ਗਾਏ ਸੁਣੇ ਅੰਖ ਹੈ ਨੀਚੇ ਪਾਈਏ ਨਾਮ ਪਰਮ ਪਦ। ਇਸੇ ਤਰ੍ਹਾਂ ਜਿਹੜੇ ਧਾਰਮਿਕ ਗ੍ਰੰਥ ਨੇ, ਗੁਰਬਾਣੀ ਵੀ ਹੈ, ਇਹ ਸਾਨੂੰ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਮਾਰਗ ਦੱਸ ਰਹੀ ਹੈ, ਜਿਸ ਨੂੰ ਸਿਰਫ ਗਾਉਣ ਤੱਕ ਸੁਣਨ ਤੱਕ ਹੀ ਸੀਮਤ ਰਹੇ। ਇਸ ਮਾਰਗ ਉੱਪਰ ਚੱਲਣਾ ਇਹ ਦੂਰ ਦੀ ਗੱਲ ਹੋ ਗਈ। ਦੱਸੋ ਕਿਵੇਂ ਪਰਮ ਪਦਵੀ ਦੀ ਪ੍ਰਾਪਤੀ ਹੋ ਸਕਦੀ ਹੈ? ਲੋਕ ਦਿਖਾਵੇ ਵਾਸਤੇ ਗਾਏ ਸੁਣੇ ਅੰਖੇ ਮੀਚੇ ਪਾਈਏ ਨਾਮ ਪਰਮ ਪਦ। ਜਿੰਨੀ ਦੇਰ ਤੱਕ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਸਦੀ ਕਮਾਈ ਨਹੀਂ ਕੀਤੀ, ਗੁਰੂ ਉਪਦੇਸ਼ ਗਏ ਜਾਓ ਲਓ ਨਾ ਕਮਾਈ, ਤਾਂ ਤੇ ਗੱਲ ਜਾ ਕੇ ਅਮਲਾਂ ਤੇ ਨਿਬੜਦੀ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖ ਹੈ ਪਤ ਪਵੈ ਚੰਗੇ ਸੇਈ ਕੇ। ਅੱਗੇ ਨਾ ਕਿਸੇ ਦੀ ਜਾਤੀ ਪੁੱਛੀ ਜਾਣੀ ਹੈ, ਨਾ ਕਿਸੇ ਦਾ ਵਰਣ ਪੁੱਛਿਆ ਜਾਣਾ ਹੈ, ਨਾ ਕਿਸੇ ਦਾ ਆਸ਼ਰਮ ਪੁੱਛਿਆ ਜਾਣਾ ਹੈ, ਨਾ ਕਿਸੇ ਦਾ ਧਰਮ ਪੁੱਛਿਆ ਜਾਣਾ ਹੈ। ਇੱਕ ਗੱਲ ਪੁੱਛੀ ਜਾਣੀ ਹੈ ਵੀ ਕਰਮ ਕਿਹੋ ਜਿਹੇ ਕੀਤੇ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਦੋਂ ਮੱਕੇ ਦੇ ਕਾਦੀਆਂ ਨਾਲ ਗੋਸ਼ਟ ਹੋਈ, ਜਦੋਂ ਉਹਨਾਂ ਨੇ ਪ੍ਰਤੱਖ ਅਦਮਤ ਦੇਖੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਥੱਕਿਆ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਇਹ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ। ਫਿਰ ਗੁਰੂ ਬਾਬਾ ਜੀ ਦਾ ਉੱਤਰ ਕੀ ਸੀ? ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ, ਤੇ ਸ਼ੁਭ ਅਮਲਾਂ ਤੋਂ ਬਗੈਰ ਭਾਵੇਂ ਕਿ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਦੋਨਾਂ ਨੂੰ ਹੀ ਰੋਣਾ ਪੈਂਦਾ ਹੈ। ਮਤ ਕਿ ਇਸ ਗੱਲ ਦਾ ਗੁਮਾਨ ਕਰੇ ਕਿ ਮੈਂ ਮੁਸਲਮਾਨ ਹਾਂ ਬਹਿਸ਼ ਕਿਉਂ, ਮੇਰੇ ਵਾਸਤੇ ਹੀ ਰਿਜ਼ਰਵ ਨੇ, ਤਾਂ ਰਿਜ਼ਰਵ ਨੇ ਜੇ ਸ਼ੁਭ ਅਮਲ ਵੀ ਕਮਾਏ ਹਨ। ਉਹ ਸਾਰਥਕ ਦੇਖੋ ਜਦੋਂ ਸਾਹਿਬ ਗੁਰੂ ਕਲਮੀ ਪ੍ਰਪਾਤਸ਼ਾਹ ਆਪਣਾ ਸਰਬੰਸ ਵਾਰਨ ਤੋਂ ਬਾਅਦ ਆਪਣੇ ਵਿਚਿੱਤਰ ਜੀਵਨ ਦੇ ਆਖਰੀ ਪੜਾਅ ਤੇ ਨਾਂਦੇੜ ਪਹੁੰਚੇ, ਜਿੱਥੇ ਅੱਜ ਕੱਲ੍ਹ ਤਖ਼ਤ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ। ਪਰ ਬਹਾਦਰ ਸ਼ਾਹ ਆਪਣੇ ਦਰਸ਼ਨਾਂ ਵਾਸਤੇ ਆਇਆ, ਗੋਦਾਵਰੀ ਦਾ ਕਿਨਾਰਾ, ਹਜ਼ੂਰ ਦਾ ਦਰਬਾਰ ਸਜਿਆ, ਸਿੰਘਾਸਨ ਉੱਪਰ ਸੁਸ਼ੋਭਿਤ ਹਨ, ਸੀਸ ਉੱਪਰ ਚੰਦੋਆ ਤਾਣਿਆ, ਚੌਲ ਬਰਦਾਰ ਚੌਲ ਕਰ ਰਿਹਾ, ਗੁਰੂ ਘਰ ਦੇ ਰਬਾਬੀ ਰਾਗੀ ਸਿੰਘ ਗੁਰਬਾਣੀ ਦਾ ਸ਼ਾਂਤਦਾਇਕ ਕੀਰਤਨ ਕਰ ਰਹੇ ਹਨ, ਬਹੁਤ ਸਾਰੇ ਸਨਦ ਵੱਲ ਸੂਰਮੇ ਸ਼ਸਤਰ ਵਸਤ ਸਜਾਈ ਤਿਆਰ ਵਰ ਤਿਆਰ ਬੈਠੇ ਹਨ। ਇੱਕ ਪਾਸੇ ਮਾਈ ਲੋਕ, ਦੂਜੇ ਪਾਸੇ ਭਾਈ ਲੋਕ ਨੇਤਰਾਂ ਨਾਲ ਗੁਰੂ ਕੇ ਦੀਦਾਰ ਕਰ ਰਹੇ ਹਨ, ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ ਸੁਣ ਰਹੇ ਹਨ, ਬੁੱਧ ਨਾਲ ਵਿਚਾਰ ਹੋ ਰਹੀ ਹੈ, ਵੈਕੁੰਠ ਦਾ ਨਜ਼ਾਰਾ ਬਣਿਆ, ਇੱਕ ਪਾਸੇ ਭਗਤੀ ਰਸ, ਦੂਜੇ ਪਾਸੇ ਵੀਰ ਰਸ ਠਾਠਾ ਮਾਰ ਰਿਹਾ ਹੈ। ਬਹਾਦਰ ਸ਼ਾਹ ਵੀ ਸਤਿਗੁਰੂ ਜੀ ਦੇ ਸਤਿਖੰਡ ਦਰਬਾਰ ਵਿੱਚ ਆਇਆ, ਇਹਦੇ ਨਾਲ ਇਸਦੇ ਹੋਰ ਬਹੁਤ ਸਾਰੇ ਵਜ਼ੀਰ ਅਹਿਲਕਾਰ ਕਾਜੀ ਮੌਲਾਣੇ ਵੀ ਨੇ। ਖੈਰ ਸਤਿਗੁਰੂ ਜੀ ਨੇ ਇਸਦੇ ਖੇਮ ਕੁਸ਼ਲ ਪੁੱਛੀ, ਆਪਣੇ ਪਾਸ ਬਿਠਾਇਆ, ਪਰਮਾਰਥ ਦੇ ਵਚਨ ਵਿਲਾਸ ਸ਼ੁਰੂ ਹੋ ਗਏ। ਇਸ ਦਾ ਕਮਾਲ ਵੀ ਕਹਿਣ ਲੱਗਾ, ਮਹਾਰਾਜ ਸਾਡਾ ਤੇ ਨਿਸ਼ਚਾ ਹੈ ਆਪਣੇ ਪੈਗੰਬਰ ਦੇ ਉੱਪਰ ਕਿ ਜਿਹਨੇ ਇੱਕ ਵਾਰ ਪੈਗੰਬਰ ਦਾ ਕਲਮਾ ਪੜ੍ਹ ਲਿਆ, ਦੁਨੀਆਂ ਦੀ ਕੋਈ ਸ਼ਕਤੀ ਮੁੜ ਕੇ ਉਸਨੂੰ ਦੋਜ਼ਖਾਂ ਦੀ ਅੱਗ ਵਿੱਚ ਨਹੀਂ ਸਾੜ ਸਕਦੀ। ਸਤਿਗੁਰੂ ਜੀ ਕਹਿਣਗੇ, ਮੌਲਵੀ ਸਾਹਿਬ ਤੁਹਾਡਾ ਨਿਸ਼ਚਾ ਬੜਾ ਪਰਪੱਕ ਹੈ, ਆਪਣੇ ਗੁਰੂ ਪੀਰਾਂ, ਆਪਣੇ ਰਹਿਬਰਾਂ ਤੇ ਆਪਣੇ ਪੈਗੰਬਰਾਂ ਤੇ ਇਹੋ ਜਿਹਾ ਨਿਸ਼ਚਾ ਹੋਣਾ ਜ਼ਰੂਰੀ ਹੈ ਜੇ ਕੁਝ ਹਾਸਲ ਕਰਨਾ। ਪਰ ਜਿੱਥੇ ਪੈਗੰਬਰ ਨੇ ਤੁਹਾਨੂੰ ਕਲਮਾ ਪੜ੍ਹਾਇਆ ਹੈ, ਕਲਮਾ ਦਿੱਤਾ ਹੈ, ਨਾਲ ਨੇਕ ਅਮਲ ਵੀ ਦੱਸੇ ਹੋਣਗੇ, ਵੀ ਨਾਲ ਨਾਲ ਉਹ ਵੀ ਕਮਾਉਣੇ ਪੈਣੇ ਹਨ। ਇਕੱਲੇ ਕਲਮੇ ਨੇ ਕੁਝ ਨਹੀਂ ਸਾਰਨਾ, ਨਾਲ ਨੇਕ ਅਮਲਾਂ ਦੀ ਵੀ ਲੋੜ ਹੈ। ਨਹੀਂ ਮਹਾਰਾਜ, ਸਾਡਾ ਨਿਸ਼ਚਾ ਤੇ ਇਹੋ ਹੀ ਹੈ। ਸਤਿਗੁਰੂ ਜੀ ਨੇ ਇਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ, ਪਰ ਉਹ ਇਸ ਗੱਲ ਤੇ ਵਿਜਿੱਦ ਰਿਹਾ। ਉਹ ਨਿਰਣਾ ਕਰਨ ਵਾਸਤੇ ਕਿ ਕਿਵੇਂ ਸਤਿਪੁਰਸ਼ਾਂ ਜਾਂ ਗੁਰੂ ਪੀਰਾਂ ਦੇ ਉਪਦੇਸ਼ ਦੇ ਨਾਲ ਨਾਲ ਸ਼ੁਭ ਅਮਲ ਵੀ ਕਮਾਉਣੇ ਪੈਂਦੇ ਨੇ। ਕੇਵਲ ਇਹਨਾਂ ਨੂੰ ਪੜ੍ਹਨ ਮਾਤਰ ਦੇ ਨਾਲ ਕਲਿਆਣ ਨਹੀਂ ਹੁੰਦੀ। ਸਤਿਗੁਰੂ ਜੀ ਨੇ ਆਪਣੇ ਖੀਸੇ ਦੇ ਵਿੱਚੋਂ ਇੱਕ ਸਿੱਕਾ ਕੱਢਿਆ, ਉਸ ਮੌਲਵੀ ਦਾ ਇੱਕ ਮੋਹਤਬਰ ਬੰਦਾ ਪਾਸ ਬੈਠਾ ਸੀ, ਉਸਨੂੰ ਦੇ ਕੇ ਕਹਿਣ ਲੱਗੇ ਵੀ ਜਾ ਇਸ ਸਿੱਕੇ ਦੀ ਚੇਂਜ ਲੈ ਕੇ ਆ। ਪੰਜਾਬੀ ਵਿੱਚ ਆਪਾਂ ਭਾਣੇ ਵੀ ਕਹਿ ਦਿੰਦੇ ਹਾਂ, ਤੁਸੀਂ ਚੇਂਜ ਕਹਿ ਦਿੰਦੇ ਹੋ। ਇੱਕ ਪਾਉਂਡ ਦਾ ਸਿੱਕਾ ਹੋਵੇ, ਇੱਕ ਕੁਆਇਨ, ਫਿਰ ਉਹ 50 ਪੈਸਿਆਂ ਦਾ ਸਿੱਕਾ ਵੀ ਤੁਹਾਡੇ ਇੱਥੇ ਅਵੇਲੇਬਲ ਹੈ, ਉਸ ਤੋਂ ਘੱਟ ਵੀ ਹੋਵੇਗਾ। 10 ਪੈਸਿਆਂ ਦਾ, 5 ਪੈਸਿਆਂ ਦਾ, ਇੱਕ ਪੈਸੇ ਦੇ ਕੁਆਇਨ ਵੀ ਤੁਹਾਡੇ ਇੱਥੇ ਮਿਲਦੇ ਨੇ। ਖੈਰ ਹਿੰਦੁਸਤਾਨ ਵਿੱਚ ਤਾਂ 1 ਪੈਸਾ ਜਾਂ 2 ਪੈਸੇ, 5-7 ਪੈਸੇ ਇਹਨਾਂ ਦੀ ਕੋਈ ਵੈਲਿਊ ਨਹੀਂ ਰਹੀ, ਬਲਕਿ ਤਾਂ ਸਰਕਾਰ ਵੱਲੋਂ ਸਾਰੇ ਛੋਟੇ ਸਿੱਕੇ ਬੰਦ ਹੀ ਕਰ ਦਿੱਤੇ ਗਏ ਨੇ। ਸਤਿਗੁਰੂ ਜੀ ਇਸ ਨੂੰ ਕਹਿਣ ਲੱਗੇ ਵੀ ਤੂੰ ਜਾ ਇਹਦੇ ਛੋਟੇ ਸਿੱਕੇ ਲੈ ਕੇ ਆ, ਤੁੜਾ ਕੇ ਲੈ ਕੇ ਆ, ਇਹਦੀ ਚੇਂਜ ਲਿਆ। ਫਿਰ ਇਸ ਨੂੰ ਸਿੱਕਾ ਲਿਆ, ਨਾਲ ਹੀ ਸ਼ਾਹੀ ਕੈਂਪ ਸੀ, ਕੁਝ ਦੁਕਾਨਾਂ ਵੀ ਸਨ। ਇਹ ਸੱਜੇ ਨੂੰ ਸਿੱਕਾ ਲੈ ਕੇ ਗਿਆ। ਜਿਹੜੀ ਵੀ ਦੁਕਾਨਦਾਰ ਦੇ ਪਾਸ ਜਾਂਦਾ ਹੈ ਉਹ ਸਿੱਕਾ ਦੇਖਦਿਆਂ ਸਾਰਾ ਚਲਾ ਕੇ ਮਾਰਦਾ ਹੈ, ਇਹ ਤਾਂ ਖੋਟਾ ਹੈ। ਇਹ ਬੜਾ ਹੈਰਾਨ ਕਿ ਗੁਰੂ ਜੀ ਨੇ ਖੋਟਾ ਸਿੱਕਾ ਕਿਵੇਂ ਦੇ ਦਿੱਤਾ, ਤੇ ਉਹ ਨਹੀਂ ਸਕਦਾ ਅਗਲੀ ਦੁਕਾਨ ਤੇ ਜਾਂਦਾ ਹੈ, ਉੱਥੇ ਵੀ ਇਸ ਨਾਲ ਇਹੋ ਕੁਝ ਵਾਪਰਦਾ ਹੈ। ਤੀਜੀ ਦੁਕਾਨ ਤੇ ਜਾਂਦਾ, ਉੱਥੇ ਵੀ ਸਿੱਕੇ ਦਾ ਉਹ ਹੀ ਹਸ਼ਰ ਹੁੰਦਾ ਹੈ। ਨਾਲ ਇਸ ਨੂੰ ਦੁਕਾਨਦਾਰ ਬੁਰਾ ਭਲਾ ਵੀ ਕਹਿੰਦੇ, ਤੂੰ ਸਾਨੂੰ ਬੁੱਧੂ ਬਣਾ ਰਿਹਾ, ਇਹ ਖੋਟਾ ਹੈ। ਜਦੋਂ 3-4 ਥਾਂ ਤੇ ਇਸ ਤਰ੍ਹਾਂ ਇਹਦੀ ਬੇਇੱਜ਼ਤੀ ਹੋਈ ਤੇ ਵਾਪਸ ਆ ਗਿਆ, ਉਹ ਸਿੱਕਾ ਲਿਆ ਕੇ ਗੁਰੂ ਜੀ ਦੇ ਸਾਹਮਣੇ ਰੱਖ ਦਿੱਤਾ। ਮਹਾਰਾਜ ਸਾਂਭੋ ਆਪਣਾ ਸਿੱਕਾ, ਇਹ ਤਾਂ ਖੋਟਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਇਹਦੇ 'ਚ ਕਿਹੜੀ ਖੋਟ ਹੈ? ਸਿੱਕਾ ਸਤਿਗੁਰੂ ਜੀ ਨੇ ਚੁੱਕ ਲਿਆ, ਕਦੇ ਉਸਨੂੰ ਉਲਟਾ ਕਰ ਦਿੰਦੇ ਨੇ, ਕਦੇ ਸਿੱਧਾ ਕਰ ਦਿੰਦੇ ਨੇ, ਦੇਖੀ ਜਾ ਰਹੇ ਨੇ। ਉਹ ਮੌਲਵੀ ਦੇ ਅੱਗੇ ਸੁੱਟਿਆ, ਮੌਲਵੀ ਸਾਹਿਬ ਦੇਖੋ ਖੋਟਾ ਹੈ ਜਾਂ ਖਰਾ? ਇਹਨੇ ਵੀ ਧਿਆਨ ਦੇ ਨਾਲ ਦੇਖਿਆ, ਕਹਿਣ ਲੱਗਾ ਮਹਾਰਾਜ ਖੋਟਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਤੇ ਖੋਟ ਕਿਹੜੀ ਹੈ? ਇਹਦੇ ਉੱਪਰ ਬਾਦਸ਼ਾਹੀ ਮੋਹਰ ਲੱਗੀ ਹੈ? ਹਾਂ ਮਹਾਰਾਜ, ਮੋਹਰ ਤੇ ਲੱਗੀ ਹੈ। ਫਿਰ ਇਹਦੇ ਉੱਪਰ ਦੇਖ ਕਲਮਾ ਲਿਖਿਆ, ਇਹਨੇ ਪੜ੍ਹਿਆ, ਮਹਾਰਾਜ ਕਲਮਾ ਵੀ ਲਿਖਿਆ। ਇਹ ਧਿਆਨ ਨਾਲ ਪੜ੍ਹ ਲਿਆ, ਇਹਦੇ ਵਿੱਚ ਕੋਈ ਦਰੁਸਤੀ ਕਰਨ ਵਾਲੀ ਤੇ ਨਹੀਂ, ਕੋਈ ਸਪੈਲਿੰਗ ਮਿਸਟੇਕ? ਇਹਨੇ ਧਿਆਨ ਦੇ ਨਾਲ ਪੜ੍ਹਿਆ, ਮਹਾਰਾਜ ਬਿਲਕੁਲ ਦਰੁਸਤ ਲਿਖਿਆ ਹੈ। ਸਤਿਗੁਰੂ ਜੀ ਕਹਿਣ ਲੱਗੇ ਕਾਜ਼ੀ ਸਾਹਿਬ, ਇਹਦੇ ਉੱਪਰ ਬਾਦਸ਼ਾਹੀ ਮੋਹਰ ਵੀ ਲੱਗੀ ਹੈ, ਤੁਹਾਡੇ ਪੈਗੰਬਰ ਦਾ ਕਲਮਾ ਵੀ ਲਿਖਿਆ ਹੈ, ਫਿਰ ਖੋਟ ਕਿਸ ਗੱਲ ਦੀ ਹੈ? ਕਹਿਣ ਲੱਗੇ ਮਹਾਰਾਜ, ਇਸ ਦੀ ਧਾਤ ਖੋਟੀ ਹੈ। ਗੁਰੂ ਜੀ ਨੇ ਬਸ ਇਹ ਵੀ ਗੱਲ ਕਹਾਉਣੀ ਸੀ। ਸਤਿਗੁਰੂ ਜੀ ਕਹਿਣ ਲੱਗੇ ਮੌਲਵੀ ਸਾਹਿਬ, ਜੇ ਸਿੱਕੇ ਦੀ ਧਾਤ ਖੋਟੀ ਹੈ ਨਾ, ਇਹਦੇ ਉੱਪਰ ਭਾਵੇਂ ਸ਼ਾਹੀ ਮੋਹਰ ਵੀ ਲੱਗੀ ਹੋਵੇ, ਕਲਮਾ ਵੀ ਲਿਖਿਆ ਹੋਵੇ, ਤੇ ਕਦੇ ਚੱਲੇਗਾ ਨਹੀਂ। ਜਿੰਨੀ ਦੇਰ ਤੱਕ ਇਸਦੀ ਧਾਤ ਸ਼ੁੱਧ ਨਹੀਂ, ਧਾਤ ਸ਼ੁੱਧ ਹੈ ਫਿਰ ਬਾਦਸ਼ਾਹੀ ਮੋਹਰ ਵੀ ਕੰਮ ਕਰੇਗੀ, ਫਿਰ ਕਲਮਾ ਵੀ ਕੰਮ ਕਰੇਗਾ। ਵੀ ਜੇ ਕਲਮਾ ਦੀ ਧਾਤ ਹੀ ਖੋਟੀ ਹੈ, ਫਿਰ ਉੱਥੇ ਲੋਕ ਦਿਖਾਵੇ ਵਾਸਤੇ ਕੀਤੇ ਕਰਮ ਧਰਮ ਉਹ ਕਿਸੇ ਲਿਖੇ ਵਿੱਚ ਨਹੀਂ ਪੈਂਦੇ। ਉੱਥੇ ਤੇ ਅੱਗੇ ਅਮਲਾਂ ਦੇ ਨਾਲ ਨਿਬੇੜਾ ਹੋਣਾ ਹੈ। ਤੁਹਾਡੇ ਮਤ ਦਾ ਫਕੀਰ ਫਰੀਦ ਹੀ ਕਹਿ ਰਿਹਾ, ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੈ ਢਾ, ਅੱਗੇ ਦੋਜਕ ਤਪਿਆ ਸੁਣੀਆ ਹੂਲ ਪਵੈ ਕਹਾ, ਇੱਕ ਨਾ ਨੂੰ ਸਭ ਸੋਝੀ ਆਈ ਫਿਰਦੇ ਬੇਪਰਵਾਹ, ਅਮਲ ਦੇ ਕੀਤੇ ਦੁਨੀ ਵਿੱਚ ਸੇ ਦਰਗ ਹੈ। ਸਾਰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਜੇ ਆਪਾਂ ਯਾਦ ਕਰੀਏ, ਇਹਨਾਂ ਦਿਨਾਂ ਦੇ ਵਿੱਚ ਹੀ ਗੁਰੂ ਬਾਬਾ ਜੀ ਭਾਈ ਬਾਬੇ ਮਰਦਾਨੇ ਸਮੇਤ ਸੰਸਾਰ ਦਾ ਉਧਾਰ ਕਰਦੇ ਕਰਦੇ ਬਹੌਰ ਸ਼ਹਿਰ ਪਹੁੰਚ ਗਏ। ਆਪਣੇ ਸ਼ਹਿਰ ਤੋਂ ਬਾਹਰ ਦਰਿਆ ਰਾਵੀ ਦੇ ਕਿਨਾਰੇ ਡੇਰਾ ਕਰ ਲਿਆ ਹੈ। ਅੰਮ੍ਰਿਤ ਵੇਲਾ ਹੈ, ਭਾਈ ਮਰਦਾਨਾ ਸ੍ਰੀ ਅਰਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਹੈ। ਬੜਾ ਏਕਾਂਤ, ਬੜਾ ਸ਼ਾਂਤ ਵਾਤਾਵਰਨ ਹੈ। ਆਵਾਜ਼ ਦੂਰ ਦੂਰ ਤੱਕ ਜਾ ਰਹੀ ਹੈ। ਮੇਰੇ ਰਾਵੀ ਦੇ ਕਿਨਾਰੇ ਕਿਨਾਰੇ ਬਹੁਤ ਸਾਰੇ ਲੋਕ ਸਵੇਰੇ ਸਵੇਰੇ ਟਹਿਲਣ ਵਾਸਤੇ ਆਏ ਨੇ। ਉਹਨਾਂ ਵਿੱਚ ਸ਼ਹਿਰ ਦਾ ਬਹੁਤ ਵੱਡਾ ਸ਼ਾਹੂਕਾਰ, ਬਹੁਤ ਵੱਡਾ ਸੇਠ ਦੁਨੀ ਚੰਦ ਵੀ ਹੈ। ਇਸਦੇ ਕੰਨਾਂ ਵਿੱਚ ਵੀ ਬਾਣੀ ਰੂਪੀ ਅੰਮ੍ਰਿਤ ਬਾਣੀ ਦੀ ਆਵਾਜ਼ ਪਈ ਹੈ। ਅੰਮ੍ਰਿਤ ਕੰਨਾਂ ਰਾਹੀਂ ਹੋ ਕੇ ਹਿਰਦੇ ਤੱਕ ਪਹੁੰਚਿਆ। ਮਨ ਨੂੰ ਬੜੀ ਸ਼ਾਂਤੀ ਮਿਲੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਨ ਬੁੱਧੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸਾਰਥਕ ਦੇਵ ਵੀ ਪਹੁੰਚ ਗਿਆ ਸਤਿਗੁਰੂ ਜੀ ਦੇ ਦਰਬਾਰ ਵਿੱਚ ਬਾਣੀ ਰੂਪੀ ਅੰਮ੍ਰਿਤ ਨੂੰ। ਇਹਨੇ ਵੀ ਛਕਣਾ ਸ਼ੁਰੂ ਕਰ ਦਿੱਤਾ ਆਪਣੇ ਕੰਨਾਂ ਦੀ ਟੂਨੀਆਂ ਦੁਆਰਾ। ਸੁਣ ਵੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਇਹ ਬਾਣੀ ਐਸਾ ਅੰਮ੍ਰਿਤ ਹੈ ਜਿਹੜਾ ਮੁਰਦਾ ਰੂਹਾਂ ਨੂੰ ਵੀ ਜ਼ਿੰਦਗੀ ਬਖਸ਼ਦਾ ਹੈ। ਸੁਣ ਵੜ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਜਨ ਗਉ ਕਰਮ ਲਿਖੀ ਤਿਸਰਦਾ ਸਮਾਣੀ ਰਾਮ। ਅਕਥ ਕਹਾਣੀ ਤਿੰਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਮੂਆ। ਕਲ ਕਲੇਸਾ ਦੁੱਖ ਹਰੇ ਹਰ ਸ਼ਰਨ ਪਾਈ ਤਜ ਨਾ ਜਾਈ। ਪ੍ਰਭ ਪ੍ਰੀਤ ਮਨ ਧਨ ਭਾਣੀ, ਬਿਰਵੰਤ ਨਾਨਕ ਸਦਾ ਗਾਈਆ ਪਵਿੱਤਰ ਅੰਮ੍ਰਿਤ ਬਾਣੀ। ਹੋਰ ਵੀ ਬਹੁਤ ਸਾਰੇ ਸੱਜਣ, ਬਹੁਤ ਸਾਰੇ ਗੁਰਮੁਖ ਬੈਠੇ ਗੁਰਬਾਣੀ ਦਾ ਕੀਰਤਨ ਸੁਣ ਰਹੇ ਹਨ। ਜਦੋਂ ਨਿਯਤ ਸਮੇਂ ਭਾਈ ਮਰਦਾਨੇ ਨੇ ਸ੍ਰੀ ਆਸਾ ਦੀ ਵਾਰ ਦਾ ਭੋਗ ਪਾ ਦਿੱਤਾ, ਮੋਢਿਆਂ ਨੂੰ ਵਾਰ ਲਾ ਕੇ ਅਰਦਾਸ ਬੇਨਤੀ ਕਰ ਦਿੱਤੀ। ਗਰੀਬ ਨਿਵਾਜ ਆਪ ਦੀ ਪਵਿੱਤਰ ਬਾਣੀ ਦਾ ਗਾਇਨ ਕੀਤਾ ਹੈ। ਉਹਨਾਂ ਬਖਸ਼ ਲੈਣੀਆਂ ਕਾਮ ਕ੍ਰੋਧ ਆਦਿਕਾਂ ਤੋਂ ਬਚਾ ਕੇ ਰੱਖਣਾ, ਚਰਨਾਂ ਦੀ ਪ੍ਰੀਤ ਬਖਸ਼ਣੀ ਇਤਿਆਦਿ ਅਰਦਾਸ ਬੇਨਤੀ ਕਰਕੇ ਜਦੋਂ ਮਸਤਕ ਝੁਕਾ ਦਿੱਤਾ ਸਤਿਗੁਰੂ ਜੀ ਦੇ ਚਰਨਾਂ ਤੇ, ਗੁਰੂ ਬਾਬਾ ਜੀ ਤੇ ਉਸੇ ਤਰ੍ਹਾਂ ਸਮਾਧ ਤੇ ਬੈਠੇ ਰਹੇ। ਭਾਈ ਬਾਲਾ ਚੌਰ ਕਰਦਾ ਰਿਹਾ। ਮਰਦਾਨੇ ਨੇ ਇੱਧਰ ਉੱਧਰ ਟਹਿਲਣਾ ਸ਼ੁਰੂ ਕਰ ਦਿੱਤਾ। ਇਹ ਬਾਕੀ ਗੁਰਮੁਖ ਬੈਠੇ ਸਨ, ਕੁਝ ਸਮਾਂ ਤੇ ਬੈਠੇ ਰਹੇ, ਤਰੀਕੇ ਕਰਕੇ ਵਾਪਸ ਜਾਣ ਲੱਗ ਪਏ। ਦੁਨੀ ਚੰਦ ਬੈਠਾ ਰਿਹਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਧੀ ਤੋਂ ਉਥਾਨ ਹੋਏ, ਫਿਰ ਇਸਨੇ ਅਰਜ ਕੀਤੀ, ਗਰੀਬ ਨਿਵਾਜ ਆਪ ਨੇ ਕਿਰਪਾ ਕਰਨੀ ਜੇ ਦੁਪਹਿਰ ਦਾ ਪ੍ਰਸ਼ਾਦ ਮੇਰੇ ਗ੍ਰਹਿ ਦੇ ਖਿੱਚ ਕਰਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸਦਾ ਨਿਮੰਤਰਣ ਸਵੀਕਾਰ ਕਰ ਲਿਆ। ਸਮਾਂ ਨਿਯਤ ਹੋ ਗਿਆ। ਨਿਯਤ ਸਮੇਂ ਗੁਰੂ ਬਾਬਾ ਜੀ ਪਹੁੰਚ ਕੇ ਭਾਈ ਬਾਲੇ ਮਰਦਾਨੇ ਸਮੇਤ ਇੱਧਰ ਇਹਦੇ ਘਰ ਬਹੁਤ ਵੱਡੀ ਭੀੜ ਜੁੜੀ ਹੈ। ਬਹੁਤ ਸਾਰੇ ਬ੍ਰਾਹਮਣਾਂ ਸਾਧੂਆਂ ਨੂੰ ਇਸਨੇ ਨਿਮੰਤਰਣ ਦਿੱਤਾ ਹੈ। ਘਰ ਵਿੱਚ ਭਾਂਤ ਭਾਂਤ ਦੇ ਪਕਵਾਨ ਬਣ ਰਹੇ ਹਨ। ਪੰਗਤਾਂ ਲੱਗੀਆਂ ਨੇ, ਪ੍ਰਸ਼ਾਦ ਪਾਣੀ ਵਰਤ ਰਿਹਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਮਰਦਾਨੇ ਸਮੇਤ ਪਹੁੰਚ ਗਏ, ਇਸਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਵੀ ਬੇਨਤੀ ਕੀਤੀ, ਮਹਾਰਾਜ ਆਪ ਵੀ ਛਕੋ। ਸਤਿਗੁਰੂ ਜੀ ਕਹਿਣ ਲੱਗੇ, ਦੁਨੀ ਚੰਨ ਪਹਿਲਾਂ ਤਾਂ ਪਹਿਲਾਂ ਤੋਂ ਇਹਨਾਂ ਬ੍ਰਾਹਮਣਾਂ ਦੀ, ਇਹਨਾਂ ਸਾਧੂਆਂ ਦੀ ਸੇਵਾ ਕਰਦਾ ਸੀ, ਬਾਅਦ ਵਿੱਚ ਛਕ ਲਵਾਂਗੇ। ਖੈਰ ਦੁਨੀ ਚੰਦ ਨੇ ਉਹਨਾਂ ਨੂੰ ਭੋਜਨ ਚੁਕਾਇਆ। ਬਾਅਦ ਵਿੱਚ ਉਹਨਾਂ ਨੂੰ ਦਕਸ਼ਿਣਾ ਵਗੈਰਾ ਦਿੱਤੀ। ਜਦੋਂ ਵਾਪਸ ਪੱਤ ਗਏ ਫਿਰ ਆ ਕੇ ਗੁਰੂ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਹੁਣ ਆਪ ਦੀ ਕਿਰਪਾ ਕਰੋ, ਛਕੋ ਭੋਗ ਲਾਭ। ਉਹ ਸਾਰੇ ਬ੍ਰਾਹਮਣ ਸਾਧੂ ਛਕ ਗਏ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ, ਦੁਨੀ ਚੰਦ ਪਹਿਲਾਂ ਤਾਂ ਇਉਂ ਦੱਸ, ਤੈਂ ਭੰਡਾਰਾ ਕਿਸ ਨਿਮਿਤ ਕੀਤਾ ਹੈ? ਮਹਾਰਾਜ ਮੈਂ ਆਪਣੇ ਪਿੱਤਰਾਂ ਨਿਮਿਤ ਕੀਤਾ ਹੈ। ਸ਼ਰਾਧਾਂ ਦੇ ਦਿਨ ਸਨ, ਜਿਸ ਤਰ੍ਹਾਂ ਅੱਜ ਕੱਲ੍ਹ ਵੀ ਸ਼ਰਾਧ ਚੱਲ ਰਹੇ। ਸਤਿਗੁਰੂ ਜੀ ਕਹਿਣਗੇ, ਦੁਨੀ ਚੰਦ ਕਾਹਦੇ ਵਾਸਤੇ ਕਰੀਦਾ ਹੈ ਸ਼ਰਾਧ? ਮਹਾਰਾਜ ਆਪ ਸਰਬੱਗ ਹੋ, ਪਰ ਫਿਰ ਵੀ ਆਪਣੇ ਪੁੱਛਿਆ, ਮੇਰਾ ਫਰਜ਼ ਬਣਦਾ ਦੱਸਣਾ ਕਿ ਸਾਲ ਵਿੱਚ 15 ਦਿਨ ਸਿਆਣੇ ਪੁਰਸ਼ਾਂ ਨੇ ਨਿਯਤ ਕੀਤੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਆਪਣੇ ਪਿਤਰਾਂ ਦੇ ਵਿੱਚ ਚੁਕਾਇਆ ਭੋਜਨ ਗਰੀਬਾਂ ਨੂੰ, ਬ੍ਰਾਹਮਣਾਂ ਨੂੰ, ਜਾਂ ਫਿਰ ਜ਼ਰੂਰਤਮੰਦਾਂ ਨੂੰ, ਲੋੜਵੰਦਾਂ ਨੂੰ ਦਾਨ ਕੀਤਾ, ਪਿਤਰਾਂ ਤੱਕ ਪਹੁੰਚ ਜਾਂਦਾ ਹੈ। ਦੁਨੀ ਚੰਦ, ਸਾਡੇ ਛਕਣ ਦੀ ਤਾਂ ਜ਼ਰੂਰਤ ਹੀ ਨਹੀਂ, ਤੇਰੇ ਪਿੱਤਰ ਤੇ ਤ੍ਰਿਪਤ ਹੋ ਗਏ ਹੋਣਗੇ। ਇਹ ਕਹਿਣ ਲੱਗਾ, ਮਹਾਰਾਜ ਤੇ ਉਹ ਜਾਣ ਜਾਂ ਪਰਮਾਤਮਾ ਜਾਣੇ, ਪਰ ਉਹ ਬ੍ਰਾਹਮਣ, ਉਹ ਸਾਧੂ ਜ਼ਰੂਰ ਕਹਿ ਗਏ ਨੇ ਕਿ ਤੇਰੇ ਪਿੱਤਰ 1 ਸਾਲ ਵਾਸਤੇ ਤ੍ਰਿਪਤ ਹੋ ਗਏ ਨੇ, ਹੁਣ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਸਤਿਗੁਰੂ ਜੀ ਕਹਿਣਗੇ, ਦੁਨੀ ਚੰਦ ਜੋ ਬ੍ਰਾਹਮਣ ਉਹ ਸਾਧੂ ਤੇ ਕਹਿ ਗਏ ਨੇ, ਪਰ ਤੈਨੂੰ ਪਤਾ ਹੈ ਆਪਣੇ ਜਿਸ ਪਿਤਾ ਦੇ ਨਿਮਿਤ ਤੈਂ ਸ਼ਰਾਧ ਕੀਤਾ ਹੈ, ਉਹ ਤੇ ਬਘਿਆੜ ਦੀ ਤਾਮਸੀ ਜਨੀ ਵਿੱਚ ਪਿਆ 7 ਦਿਨਾਂ ਦਾ ਭੁੱਖਾ ਬੈਠਾ ਹੈ। ਤੁਹਾਡੇ ਸ਼ਹਿਰ ਦੇ ਲਹਿੰਦੇ ਵਾਲੇ ਪਾਸੇ ਫਲਾਣੀ ਥਾਂ ਤੇ ਝੀ ਹੈ, ਜੇ ਤੈਂ ਨਿਰਣਾ ਕਰਨਾ, ਆਪਣੀ ਤਸੱਲੀ ਕਰਨੀ ਹੈ, ਉੱਥੇ ਪਹੁੰਚ ਜਾ। ਤੈਨੂੰ ਕੋਈ ਬਘਿਆੜ ਦਿਸੇਗਾ, ਡਰੀ ਨਾ, ਉਹ ਤੈਨੂੰ ਦੇਖ ਕੇ ਤੇਰੇ ਪਿਤਾ ਦੀ ਸ਼ਕਲ ਵਿੱਚ ਆ ਜਾਏਗਾ। ਹੈਰਾਨ ਹੋਇਆ ਮਹਾਰਾਜ, ਮੇਰਾ ਪਿਤਾ ਬਘਿਆੜ ਦੀ ਜੁਨੀ ਵਿੱਚ, ਇਹ ਕਿਵੇਂ ਹੋ ਸਕਦਾ? ਉਹ ਤੇ ਸਤਕਰਮੀ ਸੀ, ਪਰ ਵੈਸ਼ਨੋ ਖਿਆਲਾਂ ਦਾ ਸੀ ਉਹਨੂੰ, ਇਹ ਬਘਿਆੜ ਦੀ ਤਾਮਸੀ ਜੁਨੀ ਕਿਵੇਂ ਮਿਲ ਗਈ? ਸਤਿਗੁਰੂ ਜੀ ਕਹਿਣਗੇ, ਦੁਨੀ ਚੰਦ ਕੀ ਤੂੰ ਉੱਥੇ ਜਾ, ਨਾਲੇ ਤਾਂ ਉਸਨੂੰ ਭੋਜਨ ਚੁਕਾਈ, ਨਾਲੇ ਆਪ ਹੀ ਉਹਦੇ ਪਾਸੋਂ ਪੁੱਛ ਲਈ, ਆਪ ਹੀ ਨਿਰਣਾ ਕਰਨੀ, ਉੱਤਰ ਤੇ ਤੈਨੂੰ ਅਸੀਂ ਵੀ ਦੇ ਸਕਦੇ ਹਾਂ, ਪਰ ਤੇਰੀ ਪੂਰੀ ਤਸੱਲੀ ਹੋ ਜਾਵੇਗੀ। ਸਰ ਸੰਗਤ, ਇਹ ਪ੍ਰਕਰਨ ਤੇ ਬਹੁਤ ਲੰਮਾ, ਆਪਾਂ ਬਹੁਤਾ ਵਿਸਥਾਰ ਨਹੀਂ ਕਰਨਾ, ਪਰ ਬਹੁਤ ਸਾਰੇ ਸੱਜਣ ਇੱਥੇ ਕਿੰਤੂ ਪਰੰਤੂ ਵੀ ਕਰਦੇ ਨੇ, ਨੁਕਤਾਚੀਨੀ ਵੀ ਹੁੰਦੀ ਹੈ, ਵੀ ਲਓ ਜੀ ਇਹ ਐਵੇਂ ਕਪੋਲ ਕਲਪਣਾਈਆਂ, ਮੇਰੇ ਬਣਾਵਟੀ ਗੱਲਾਂ ਨੇ, ਇਹ ਕਿਵੇਂ ਹੋ ਸਕਦਾ ਹੈ? ਉਹ ਸਾਰ ਸੰਗਤ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਆਪਾਂ ਚਮਤਕਾਰ ਕਹਿ ਸਕਦੇ ਹਾਂ, ਕ੍ਰਿਸ਼ਨਾ ਕਹਿ ਸਕਦੇ ਹਾਂ, ਜਾਂ ਕਰਾਮਾਤ ਕਹਿ ਸਕਦੇ ਹਾਂ। ਫਿਰ ਵੀ ਪ੍ਰਸ਼ਨ ਕਰਦੇ ਹਾਂ ਕਿ ਕਰਾਮਾਤ ਦੇ ਕਹਿਰ ਦਾ ਨਾਮ ਹੈ, ਸਾਡੇ ਗੁਰੂ ਸਾਹਿਬਾਨ ਨੇ ਇਹ ਕਰਾਮਾਤ ਤੇ ਦਿਖਾਈ ਹੀ ਨਹੀਂ, ਸਾਰਥਨ ਉਦੋਂ ਨਹੀਂ ਦਿਖਾਈ ਜਦੋਂ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਪੈਗੰਬਰੀ ਦੀ ਸ਼ਰਤ ਹੈ ਮੌਤ ਦਾ, ਕਿਸੇ ਦਾਅਵੇਦਾਰੀ ਵਾਸਤੇ ਸਤਿਗੁਰੂ ਜੀ ਨੇ ਕਰਾਮਾਤ ਨਹੀਂ ਦਿਖਾਈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਵੀ ਐਸਾ ਹੀ ਆਉਂਦਾ ਹੈ, ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਇਤਿਹਾਸ ਵਿੱਚ ਵੀ ਐਸਾ ਹੀ ਆਉਂਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਦੇ 3 ਸ਼ਰਤਾਂ ਰੱਖੀਆਂ ਸਨ। ਮਹਾਰਾਜ, ਇੱਕ ਤੇ ਪੈਗੰਬਰੀ ਦੀ ਸ਼ਰਤ ਹੈ ਮੌਜ ਦਾ, ਮੈਂ ਮੰਨ ਲਵਾਂਗਾ ਕਿ ਤੁਸੀਂ ਈਸ਼ਵ ਜੀ ਅਵਤਾਰ ਹੋ, ਪੈਗੰਬਰ ਹੋ, ਤੁਹਾਡੇ ਸਿੱਖ ਤੁਹਾਨੂੰ ਆਪਣਾ ਰਹਿਬਰ ਮੰਨਦੇ ਨੇ, ਮੈਂ ਵੀ ਮੰਨ ਲਵਾਂਗਾ, ਮੈਨੂੰ ਕਰਾਂ ਮਾਤ ਮੌਜ ਦਾ ਦਿਖਾ ਦੇ। ਸਤਿਗੁਰੂ ਜੀ ਕਹਿਣ ਲੱਗਿਆ, ਬਾਦਸ਼ਾਹ ਸਾਡੇ ਮਤ ਵਿੱਚ ਕੋਈ ਸ਼ਰਤ ਨਹੀਂ ਪੈਗੰਬਰੀ ਦੀ, ਕਿਤੇ ਬਾਜੀਗਰਾਂ ਵਾਲੀਆਂ ਖੇਡਾਂ ਨੇ। ਪਰਮੇਸ਼ੁਰ ਦੇ ਪਿਆਰੇ ਤੇ ਲੱਜਾ ਮਹਿਸੂਸ ਕਰਦੇ ਨੇ ਜੇ ਉਹਨਾਂ ਨੂੰ ਆਪਣੀ ਵਡਿਆਈ, ਆਪਣੀ ਪ੍ਰਤਿਸ਼ਠਾ ਵਾਸਤੇ ਜਾਂ ਆਪਣੀ ਪੈਗੰਬਰ ਦੇ ਦਾਅਵੇ ਵਾਸਤੇ ਦਿਖਾਉਣੀਆਂ ਪੈ ਜਾਣ। ਪਰਮਾਤਮਾ ਦੀ ਰਜ਼ਾ ਵਿੱਚ ਕੋਈ ਐਸੀ ਖੇਡ ਵਰਤ ਜਾਵੇ ਉਹ ਗੱਲ ਜਦਾ ਹੈ, ਪਰ ਅਸੀਂ ਆਪਣੇ ਆਪ ਨੂੰ ਪੈਗੰਬਰ ਕਹਾਉਣ ਵਾਸਤੇ, ਆਪਣੇ ਆਪ ਨੂੰ ਗੁਰੂ ਅਵਤਾਰ ਕਹਾਉਣ ਵਾਸਤੇ ਜਾਂ ਤੇਰੇ ਰੋਹ ਬੈਠਾ ਕੇ ਕੋਈ ਐਸਾ ਚਮਤਕਾਰ, ਕੋਈ ਐਸਾ ਕ੍ਰਿਸ਼ਮਾ, ਕੋਈ ਐਸੀ ਕਰਾਮਾਤ ਨਹੀਂ ਦਿਖਾ ਸਕਦੀ। ਸਾਰਸੰਗ ਜੇ ਆਪਾਂ ਕਹੀਏ ਕਿ ਕਰਾਮਾਤ ਗੁਰੂ ਘਰ ਵਿੱਚ ਹੈ ਹੀ ਨਹੀਂ, ਦੇਖੋ ਬਾਬਾ ਰਾਮ ਰਾਏ ਜੀ ਨੂੰ ਸੱਤਵੇਂ ਪਾਤਸ਼ਾਹ ਗੁਰੂ ਹਰਿਦਾਸ ਸਾਹਿਬ ਜੀ ਮਹਾਰਾਜ ਨੇ ਭੇਜਿਆ ਸੀ। ਬਾਬਾ ਰਾਮ ਰਾਏ ਜੀ ਨੇ ਉੱਥੇ ਕਿੰਨੀਆਂ ਕਰਾਮਾਤਾਂ ਦਿਖਾਈਆਂ, ਬਾਦਸ਼ਾਹ ਔਰੰਗਜ਼ੇਬ ਨੂੰ ਆਪਣੇ ਅਨੁਸਾਰੀ ਵੀ ਕਰਦੇ ਆ, ਇੰਨਾ ਪ੍ਰਭਾਵਿਤ ਹੋਇਆ ਬਾਬਾ ਰਾਮ ਰਾਏ ਜੀ ਤੋਂ, ਉਸਨੂੰ ਬਹੁਤ ਵੱਡੀ ਜਾਗੀਰ ਦੇ ਦਿੱਤੀ ਪਹਾੜੀ ਇਲਾਕੇ ਦੇ ਵਿੱਚ। ਤੁਹਾਡੇ ਵਿੱਚੋਂ ਬਹੁਤੇ ਸੱਜਣ ਗੁਰਮੁਖ ਮਾਈ ਭਾਈ ਉਹਨਾਂ ਨੇ ਦੇਹਰਾਦੂਨ ਸ਼ਹਿਰ ਦੇਖਿਆ ਹੋਵੇਗਾ, ਅੱਜ ਕੱਲ੍ਹ ਉੱਥੋਂ ਦੀ ਇੱਕ ਨਵੀਂ ਸਟੇਟ ਬਣੀ ਹੈ ਉੱਤਰਾਖੰਡ, ਉਸ ਸਟੇਟ ਦੀ ਕੈਪੀਟਲ ਵੀ ਹੈ, ਉੱਥੋਂ ਦੀ ਰਾਜਧਾਨੀ। ਉਹ ਸਾਰਕਾਂ ਤੋਂ ਦੇਹਰਾਦੂਨ ਬਾਬਾ ਰਾਮ ਰਾਏ ਜੀ ਦੇ ਨਾਂ 'ਤੇ ਹੀ ਹੈ ਉੱਥੇ, ਕਿਉਂਕਿ ਬਾਬਾ ਰਾਮ ਰਾਏ ਜੀ ਦਾ ਦੇਹਰਾ ਸੀ ਉਹ ਦੇਹਰਾਦੂਨ ਕਰਕੇ ਪ੍ਰਸਿੱਧ ਹੋ ਗਿਆ, ਦੂਨ ਵੈਲੀ ਨੂੰ ਕਹਿੰਦੇ ਨੇ, ਪਰ ਦੇਹਰਾ ਬਾਬਾ ਰਾਮ ਰਾਏ ਜੀ ਦਾ। ਕਹਿੰਦੇ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਵੱਡੀਆਂ ਵੱਡੀਆਂ 72 ਔਰ ਛੋਟੀਆਂ ਮੋਟੀਆਂ ਰਲਾ ਕੇ 360 ਕਰਾਮਾਤਾਂ ਦਿਖਾਈਆਂ ਸਨ। ਸਤਿਗੁਰੂ ਗੁਰੂ ਹਰਿਦਾਸ ਸਾਹਿਬ ਜੀ ਮਹਾਰਾਜ ਨੇ ਜ਼ਰੂਰ ਭੇਜਿਆ ਸੀ ਬਾਬਾ ਰਾਮ ਰਾਏ ਜੀ ਨੂੰ ਔਰੰਗਜ਼ੇਬ ਦੇ ਪਾਸ, ਕਿ ਬੇਟਾ ਔਰੰਗਜ਼ੇਬ ਗੁਰੂ ਨਾਨਕ ਦੇ ਘਰ ਦੀ ਸ਼ਕਤੀ ਦੇਖਣਾ ਚਾਹੁੰਦਾ ਹੈ, ਇੱਥੇ ਗੁਰੂ ਘਰ ਦੇ ਕੁੱਕਰਾਂ ਵਿੱਚ ਵੀ ਹੈ, ਠੀਕ ਹੈ ਤੁਸੀਂ ਸ਼ਕਤੀ ਵਰਤਣੀ ਹੈ ਜ਼ਰੂਰ, ਪਰ ਸੰਕੋਚ ਦੇ ਨਾਲ, ਔਰੰਗਜ਼ੇਬ ਦੀ ਖੁਸ਼ਾਮਦੀ ਨਹੀਂ ਕਰਨੀ, ਔਰ ਜੇ ਕਿਤੇ ਜ਼ਰੂਰਤ ਪਵੇ ਬਹੁਤ ਹੀ ਸ਼ਿੱਦਤ ਦੇ ਨਾਲ ਇਸ ਗੱਲ ਦੀ ਲੋੜ ਮਹਿਸੂਸ ਹੋਵੇ ਫਿਰ ਕੋਈ ਐਸੀ ਖੇਡ ਵਰਤਾਉਣੀ ਹੈ, ਉੱਥੇ ਬਾਜੀਗਰਾਂ ਵਾਲੇ ਤਮਾਸ਼ੇ ਨਹੀਂ ਕਰਨੇ, ਔਰ ਗੁਰਬਾਣੀ ਦਾ ਅਦਬ ਰੱਖਣਾ ਹੈ। ਗੁਰਬਾਣੀ ਦੇ ਸਤਿਕਾਰ ਦੇ ਵਿੱਚ, ਗੁਰਬਾਣੀ ਦੇ ਅਦਬ ਨੂੰ, ਗੁਰਬਾਣੀ ਦੇ ਸਤਿਕਾਰ ਨੂੰ ਕਿਸੇ ਕਿਸਮ ਦੀ ਕੋਈ ਆਂਚ ਨਹੀਂ ਆਉਣੀ ਚਾਹੀਦੀ। ਪਰ ਸਾਰਸੰਗ ਬਾਬਾ ਰਾਮ ਰਾਏ ਜੀ ਨੇ ਇੱਕ ਤਾਂ ਸੰਕੋਚ ਨਹੀਂ ਵਰਤਿਆ, ਬਾਜੀਗਰਾਂ ਦੀਆਂ ਖੇਡਾਂ ਵਾਂਗ ਉੱਥੇ ਕਰਾਮਾਤਾਂ ਅਤੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ, ਔਰ ਦੂਸਰੇ ਔਰੰਗਜ਼ੇਬ ਦੀ ਖੁਸ਼ਾਮਦੀ ਵਾਸਤੇ ਬਾਣੀ ਦਾ ਵੀ ਅਦਬ ਨਾ ਰੱਖਿਆ, ਮਿੱਟੀ ਮੁਸਲਮਾਨ ਕੀ ਦੀ ਬਜਾਏ ਮਿੱਟੀ ਬੇਈਮਾਨ ਕੀ ਕਹਿ ਦਿੱਤਾ। ਇਸ ਕਰਕੇ ਬਾਬਾ ਰਾਮ ਰਾਏ ਜੀ ਆਪਣੇ ਗੁਰੂ ਪਿਤਾ ਗੁਰੂ ਹਰਿਦਾਸ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਨਾ ਬਣ ਸਕੇ, ਪਰ ਇਹ ਗੱਲ ਤੇ ਇੱਕ ਨੰਗਾ ਚਿੱਟਾ ਸੱਚ ਹੈ ਕਿ ਬਾਬਾ ਰਾਮ ਰਾਏ ਜੀ ਨੇ ਉੱਥੇ ਕਰਾਮਾਤਾਂ ਦਿਖਾਈਆਂ। ਸਾਡੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਵੀ ਕਿੰਨੀਆਂ ਐਸੀਆਂ ਘਟਨਾਵਾਂ ਨੇ, ਜੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਦ੍ਰਿਸ਼ਟੀ ਦੇ ਨਾਲ ਇੱਕ ਕੌੜੇ ਫੁੱਲਾਂ ਵਾਲਾ ਦ੍ਰਿਸ਼ ਰੀਠਾ ਉਹਦੇ ਉੱਪਰ ਦ੍ਰਿਸ਼ਟੀ ਪਈ, ਉਹ ਰੀਠੇ ਮਿੱਠੇ ਕਰ ਦਿੱਤੇ, ਸਿੱਧਾ ਨੂੰ ਖਵਾਏ, ਦੱਸੋ ਉਸਨੂੰ ਕੀ ਕਿਹਾ ਜਾਏਗਾ। ਇਹ ਹਜ਼ਾਰਾਂ ਮਣ ਦਾ ਪੱਥਰ ਜਿਹੜਾ ਅਗਲੀ ਕੰਧਾਰੀ ਨੇ ਰੋੜਿਆ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਨੂੰ ਆਪਣੇ ਪਵਿੱਤਰ ਪੰਜੇ ਦੇ ਨਾਲ ਰੋਕ ਦਿੱਤਾ, ਉਹ ਪੱਥਰ ਮਾਨੋ ਮੋਮ ਦਾ ਬਣ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜੇ ਦਾ ਨਿਸ਼ਾਨ ਅੱਜ ਵੀ ਉੱਥੇ ਜਾ ਕੇ ਸੰਗਤਾਂ ਦਰਸ਼ਨ ਕਰਦੀਆਂ ਹਨ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਪਾਕਿਸਤਾਨ ਵਿੱਚ ਹੈ। ਇਸਨੂੰ ਜੇ ਕ੍ਰਿਸ਼ਮਾ ਜਾਂ ਕੋਈ ਚਮਤਕਾਰ ਕਰਾਮਾਤ ਨਹੀਂ ਕਿਹਾ ਜਾਵੇਗਾ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ। ਸਾਰਸੰਗ ਭਗਤਾਂ ਦੇ ਜੀਵਨ ਵਿੱਚ ਵੀ, ਸਾਡੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਆਉਂਦੀਆਂ ਨੇ ਜਿਹੜੀਆਂ ਬੜੀਆਂ ਅਸਤਰਜਦਾਇਕ ਹੁੰਦੀਆਂ ਨੇ। ਆਪਾਂ ਉਹਨਾਂ ਨੂੰ ਕੋਈ ਵੀ ਸੰਗਿਆ ਦੇ ਸਕਦੇ ਹਾਂ। ਦਿਲ ਮਿਲਿਆ ਹੇਤ ਸਾਜ ਬੇਦੀ ਕੁਲ ਕੇਤ ਦਲ, ਚਲੇ ਦਮ ਦਲ ਨੇ ਕੋ ਦਲ ਨੂੰ ਬਿਦਾਰਿਆ, ਭਗਤੀ ਕੀ ਕੇਤ ਪਟ ਪ੍ਰੇਮ ਕੇ ਸਮੇਤ, ਕਰ ਕੀਰਤ ਨਿਸ਼ਾਨੋ ਕਹਿ ਰਾਮੋ ਕਨ ਭਾਰਿਆ, ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਨਾਨਾ ਦ੍ਰਿਸ਼ਟਾਂਤ ਲੀਨ ਸ੍ਰੀ ਮੁਖ ਧਾਰਿਆ, ਜਹਾਂ ਦਿਲ ਕੋਟ ਤਹਾਂ ਕਰਾਮਾਤ ਤੋਪ ਸੰਗ, ਢਾਏ ਕੇ ਮੈਦਾਨ ਕੀਨ ਮਿਲੇ ਅਰਹਾਰਿਆ। ਸ੍ਰੀ ਨਾਨਕ ਪ੍ਰਕਾਸ਼ ਦੇ ਪੂਰਵਾਦ ਵਿੱਚ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਇੱਕ ਥਾਂ 'ਤੇ ਜ਼ਿਕਰ ਕਰਦੇ ਨੇ ਕਿ ਜਦੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੁਭ ਗੁਣਾਂ ਦੀ ਸੈਨਾ ਲੈ ਕੇ ਚੱਲ ਪਏ ਆਖਰੀ ਗੁਣਾਂ ਉੱਪਰ ਫਤਿਹ ਹਾਸਲ ਕਰਨ ਵਾਸਤੇ, ਕਿਹੜੀ ਸੈਨਾ ਲੈ ਕੇ, ਕਿਹੜੇ ਉਹਨਾਂ ਦੇ ਪਾਸ ਹਥਿਆਰ ਨੇ, ਸੈਨਾ ਦੇ ਅੱਗੇ ਅੱਗੇ ਨਗਾਰੇ ਵੀ ਵਗਦੇ ਵੱਜਦੇ ਨੇ, ਝੰਡੇ ਵੀ ਝੂਲਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੈਨਾ ਦੇ ਪਾਸ ਕਿਹੜੇ ਸਾਧਨ ਨੇ, ਸਾਰਥਨਕ ਸ਼ੁਭ ਗੁਣਾਂ ਦੀ ਸੈਨਾ ਹੈ ਜਿਹਦੇ ਅੱਗੇ ਭਗਤੀ ਦਾ ਝੰਡਾ ਝੂਲ ਰਿਹਾ, ਉਹਦੇ ਉੱਪਰ ਪ੍ਰੇਮ ਦਾ ਵਸਤਰ ਫਹਿਰਾ ਰਿਹਾ, ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਦੇ ਅੱਗੇ ਮਨੋਂ ਨਗਾਰੇ ਵੱਜ ਰਹੇ ਹਨ। ਸ਼ਸਤਰ ਕਿਹੜੇ ਨੇ, ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ, ਗਿਆਨ ਦੀ ਤਲਵਾਰ ਹੈ, ਜੁਗਤ ਦੀ ਕਮਾਨ ਹੈ, ਉਹਦੇ ਉੱਪਰ ਚੜ੍ਹ ਕੇ ਤੀਰ ਕਿਹੜੇ ਛੱਡੇ ਜਾਂਦੇ ਨੇ, ਨਾਨਾ ਦ੍ਰਿਸ਼ਟਾਂਤ ਲੀਨ ਸਿੱਧੀ ਮੁੱਖ ਧਾਰਿਆ, ਸ਼ਬਦਾਂ ਦੇ ਪ੍ਰਮਾਣ ਦ੍ਰਿਸ਼ਟਾਂਤ ਇਹ ਮਾਨੋ ਤੀਰ ਨੇ, ਪਰ ਜੁਗਤ ਦੀ ਕਮਾਨ ਦੇ ਉੱਪਰ ਚੜ੍ਹ ਕੇ ਛੱਡੇ ਜਾਣ ਵਾਲੇ ਇਤਿਹਾਸਿਕ ਇਹ ਸ਼ਸਤਰ ਵੀ ਨੇ। ਅਖੀਰ ਵਿੱਚ ਭਾਈ ਸਾਹਿਬ ਜੀ ਕਥਨ ਕਰਦੇ ਨੇ ਜਿੱਥੇ ਕਿਤੇ ਆਪ ਪਾਖੰਡ ਦਾ ਪਾਪ ਦਾ ਬਹੁਤਾ ਮਜ਼ਬੂਤ ਕਿਲ੍ਹਾ ਦੇਖਦੇ ਨੇ, ਉੱਥੇ ਕਰਾਮਾਤ ਦੀ ਤੋਪ ਵੀ ਵਰਤ ਲੈਂਦੇ ਹਨ, ਜਾਂ ਦਿਲ ਕੋਟ ਤਾਂ ਕਰਾਮਾਤ ਤੋਪ ਸੰਗ ਢਾਏ ਕੇ ਮੈਦਾਨ ਕੀਨ ਮਿਲੇ ਅਰਹਾਰਿਆ। ਸਾਰਥਨ ਜੇ ਤੇ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੋਈ ਸਾਧਾਰਨ ਜੀ ਹਸਤੀ ਸਮਝ ਲਈਏ, ਫਿਰ ਤੇ ਉਹਨਾਂ ਦੀ ਸਮਰੱਥਾ ਦੇ ਉੱਪਰ ਆਪਾਂ ਨੂੰ ਸੰਦੇਹ ਹੋ ਸਕਦਾ ਹੈ। ਪਰ ਜੇ ਆਪਾਂ ਗੁਰੂ ਨਾਨਕ ਨੂੰ ਗੁਰੂ ਪਰਮੇਸ਼ਰ ਜਾਣ ਲਈਏ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਫਿਰ ਕਿਸੇ ਸੰਦੇਹ ਵਾਸਤੇ ਕਿਸੇ ਸ਼ੱਕ ਵਾਸਤੇ ਕੋਈ ਗੁੰਜਾਇਸ਼ ਨਹੀਂ। ਹਾਂ ਸਾਰਥਕ ਐਸੀ ਇੱਕ ਵਿਚਿੱਤਰ ਘਟਨਾ ਹੋਈ ਹੈ, ਹੁਣ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੁਕਮ ਮੰਨ ਕੇ ਉੱਥੇ ਪਹੁੰਚਿਆ, ਜਦੋਂ ਬਘਿਆੜ ਦੱਸਿਆ ਪਹਿਲਾਂ ਤੇ ਉਸਨੂੰ ਦੇਖ ਕੇ ਡਰਿਆ, ਪਰ ਫਿਰ ਜਦੋਂ ਦੇਖਿਆ ਕਿ ਉਹ ਹੜਾਈ ਲੈਂਦਾ ਲੈਂਦਾ ਉਹਦੇ ਪਿਤਾ ਦੀ ਸ਼ਕਲ ਵਿੱਚ ਆ ਗਿਆ, ਆਪਣਾ ਪਿਤਾ ਜਾਣ ਕੇ ਪਹਿਲਾਂ ਨਮਸਕਾਰ ਕੀਤੀ, ਭੋਜਨ ਚੁਕਾਇਆ, ਫਿਰ ਉਹ ਪ੍ਰਸ਼ਨ ਕੀਤਾ ਕਿ ਪਿਤਾ ਜੀ ਤੁਸੀਂ ਤੇ ਸਤਿਕਰਮੀ ਸੀ, ਵੈਸ਼ਨੂੰ ਖਿਆਲਾਂ ਦੇ ਸੀ, ਤੁਹਾਨੂੰ ਇਹ ਤਾਮਸੀ ਜਨੀ ਕਿਵੇਂ ਮਿਲ ਗਈ। ਫਿਰ ਉਸਨੇ ਉਹ ਸਾਰੀ ਹਕੀਕਤ ਖੁੱਲ ਕੇ ਬਿਆਨ ਕੀਤੀ ਕਿ ਪੁੱਤਰ ਵਾਸ਼ਨਾ ਨੂੰ ਜਨਮ ਹੈ, ਸਾਰਥਨ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਜਿਹਦੀ ਅੰਸ਼ ਹੈ ਉਹਦੇ ਅੰਸ਼ਾਂ ਦੇ ਨਾਤੇ ਉਹਦੇ ਜੈਸਾ ਹੀ ਹੈ, ਇਸਦਾ ਖਸਲਾ ਇਸਦੀ ਖਸਲਤ ਜਿਹੜੀ ਪਰਮਾਤਮਾ ਦੀ ਹੈ, ਇਹ ਪਰਮਾਤਮਾ ਦਾ ਸਰੂਪ ਸਤਚਿਤ ਆਨੰਦ ਹੈ, ਇਹ ਜੀਵ ਦਾ ਸਰੂਪ ਵੀ ਆਤਮਾ ਦਾ ਸਰੂਪ ਵੀ ਉਹੋ ਹੀ ਹੈ। ਜੇ ਉਸਨੂੰ ਕੋਈ ਆਵਾਗਾਉਣ ਨਹੀਂ ਫਿਰ ਇਸ ਨੂੰ ਵੀ ਕੋਈ ਆਵਾਗਾਉਣ ਨਹੀਂ, ਜੇ ਉਸਦਾ ਜਨਮ ਨਹੀਂ ਉਸਦਾ ਬਚਪਨ ਜਵਾਨੀ ਬੁਢੇਪਾ ਮੌਤ ਨਹੀਂ, ਫਿਰ ਸਾਰਥਕ ਉਹ ਹੀ ਸੁਭਾਅ ਆਤਮਾ ਦਾ ਹੋਇਆ। ਪਰ ਜੀਵਾਤਮਾ ਪਰਮਾਤਮਾ ਦੀ ਅੰਸ਼ ਹੋ ਕੇ ਵੀ ਕਿਉਂ ਹੜ ਚਮੜੇ ਦੇ ਪਿੰਜਰੇ ਵਿੱਚ ਬਾਰ ਬਾਰ ਕੈਦ ਹੁੰਦੀ ਹੈ, ਕਿ ਉਸਨੂੰ ਆਵਾਗਮਨ ਦਾ ਚੱਕਰ ਪਿਆ ਹੈ, ਇਸਦਾ ਸਬੱਬ ਕੀ ਹੈ? ਉਹ ਸਾਰਥਕ ਇਸਦਾ ਸਬੱਬ ਗੁਰਬਾਣੀ ਵਿੱਚ ਮਨ ਦੀ ਵਾਸ਼ਨਾ ਨੂੰ ਹੀ ਦੱਸਿਆ ਗਿਆ ਹੈ, ਵਾਸ਼ਨਾ ਦੇ ਅਧੀਨ ਹੋ ਕੇ ਹੀ। ਦੇਖੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਚਨ ਹੈ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਜਿਹੋ ਜਿਹੀ ਵਕਤੇ ਅਖੀਰ ਕਿਸੇ ਦੀ ਵਾਸ਼ਨਾ ਹੁੰਦੀ ਹੈ, ਜਿਹੋ ਜਿਹੇ ਕਿਸੇ ਦੇ ਖਿਆਲਾਤ ਹੁੰਦੇ ਨੇ, ਵਕਤੇ ਅਖੀਰ ਭਾਵ ਮਰਨ ਵੇਲੇ ਅੰਤਕਾਲ ਜੋ ਲੱਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਬ ਜੋਨ ਵੱਲ ਵੱਲ ਉਤਰੈ। ਤੇ ਭਗਤ ਤ੍ਰਿਲੋਚਨ ਜੀ ਦਾ ਵਚਨ ਹੈ ਕਿ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵੇਸਵਾ ਜੋਨ ਵੱਲ ਵੱਲ ਉਤਰੈ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ, ਅੰਤਕਾਲ ਜੋ ਮਰ ਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸ਼ੁਕਰ ਜੋਨ ਵੱਲ ਵੱਲ ਉਤਰੈ। ਕੁਝ ਖਾਸ ਖਾਸ ਵਾਸ਼ਨਾ ਦਾ ਇੱਥੇ ਭਗਤ ਤ੍ਰਿਲੋਚਨ ਜੀ ਜ਼ਿਕਰ ਕਰਦੇ ਹਨ ਕਿ ਜਿਹੜੇ ਵਕਤੇ ਅਖੀਰ ਮਾਇਆ ਦਾ ਚਿੰਤਨ ਕਰਦੇ ਨੇ ਉਹਨਾਂ ਨੂੰ ਸੱਪ ਦੀ ਜੋਨੀ ਮਿਲਦੀ ਹੈ, ਜਿਹੜੇ ਜਿਸਮਾਨੀ ਭੋਗਾਂ ਦਾ ਚਿੰਤਨ ਕਰਦੇ ਉਹਨਾਂ ਨੂੰ ਵੇਸਵਾ ਦੀ ਜੋਨੀ ਮਿਲਦੀ ਹੈ, ਜਿਹੜੇ ਰੱਬ ਨੇ ਮਹਿਲ ਮਕਾਨਾਂ ਮੰਦਰਾਂ ਦਾ ਚਿੰਤਨ ਕਰਦੇ ਨੇ ਵਕਤੇ ਅਖੀਰ ਉਹਨਾਂ ਨੂੰ ਪ੍ਰੇਤ ਦੀ ਜੋਨੀ ਪ੍ਰਾਪਤ ਹੁੰਦੀ ਹੈ, ਆਪਣੇ ਪੁੱਤਰਾਂ ਧੀਆਂ ਦਾ ਚਿੰਤਨ ਕਰਦੇ ਨੇ ਉਹਨਾਂ ਨੂੰ ਸੂਰੀ ਦੀ ਜੋਨੀ ਪ੍ਰਾਪਤ ਹੁੰਦੀ ਹੈ। ਇਤਿਹਾਸ ਕੁਝ ਖਾਸ ਖਾਸ ਵਾਸ਼ਨਾ ਦਾ ਜ਼ਿਕਰ ਇੱਥੇ ਭਗਤ ਤ੍ਰਿਲੋਚਨ ਜੀ ਕਰਦੇ ਨੇ, ਪਰ ਐਸਾ ਵੀ ਅਖੀਰ ਵਿੱਚ ਬਿਆਨ ਕਰਦੇ ਨੇ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਭਗਤ ਤ੍ਰਿਲੋਚਨ ਦੇ ਨਰ ਮੁਕਤਾ ਪਿਤਾਮਰ ਵਾਕ ਹੈ। ਦੁਨੀ ਚੰਦ ਦੇ ਪਿਤਾ ਨੇ ਇਸਨੂੰ ਇਹੋ ਹੀ ਹਕੀਕਤ ਦ੍ਰਿੜ ਕਰਵਾਈ। ਇੱਜ਼ਤ ਲਾਗੋ ਮਾਨ ਬਾਧਨਾ, ਇਸ ਕਰਕੇ ਮੈਨੂੰ ਇਹ ਤਾਮਸੀ ਜੋਨੀ ਪ੍ਰਾਪਤ ਹੋਈ। ਹੁਣ ਪਹਿਲੋਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਗਤ ਪ੍ਰਾਪਤ ਹੋਈ ਹੈ, ਉਹਨਾਂ ਦੇ ਚਰਨਾਂ ਤੇ ਅਰਦਾਸ ਬੇਨਤੀ ਕਰਕੇ ਉਹਨਾਂ ਦੇ ਪਾਸੋਂ ਗੁਰਮੁਖ ਦਾ ਉਪਦੇਸ਼ ਲੈ, ਤਾਂ ਜੋ ਤੇਰਾ ਵੀ ਵਕਤੇ ਅਖੀਰ ਕਿਤੇ ਇਹੋ ਜਿਹੇ ਪਾਸੇ ਧਿਆਨ ਨਾ ਚਲਿਆ ਜਾਵੇ, ਤੇਰੀ ਬਿਰਤੀ ਪਰਮਾਤਮਾ ਦੇ ਨਾਮ ਨਾਲ ਜੁੜੀ ਰਹੇ, ਉਹਨਾਂ ਦੇ ਪਾਸੋਂ ਉਪਦੇਸ਼ ਦੀ ਜਾਂਚ ਨਾ ਕਰ, ਕੋਈ ਸਾਧਾਰਨ ਹਸਤੀ ਨਾ ਸਮਝੋ, ਤੇ ਦਰਅਸਲ ਸੰਸਾਰ ਦੇ ਉਧਾਰ ਵਾਸਤੇ ਨਿਰੰਕਾਰ ਨੇ ਹੀ ਆਪਣੇ ਆਪ ਨੂੰ ਗੁਰੂ ਨਾਨਕ ਸਰੂਪ ਵਿੱਚ ਪ੍ਰਗਟ ਕੀਤਾ ਹੈ। ਉਹ ਸਾਰਥਨ ਤਿੰਨੀ ਗੱਲ ਕਹਿ ਕੇ ਪਿਤਾ ਪਿਤਾ ਦੇ ਫਿਰ ਦਿਵ ਸਰੂਪ ਦੇ ਵਿੱਚ ਆ ਗਿਆ, ਸਵਾਰ ਹੋ ਕੇ ਵਿਮਾਨਾਂ ਪਰ ਬੈਗੋਂ ਧਾਮ ਨੂੰ ਚਲਿਆ ਗਿਆ। ਦੁਨੀ ਚੰਦ ਵਾਪਸ ਆਇਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਂ ਤੇ ਹਕੀਕਤ ਕੁਝ ਹੋਰ ਹੀ ਦੇਖੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਹਾਂ ਵੀ ਦੁਨੀ ਚੰਦ, ਦਰਅਸਲ ਇਨਸਾਨ ਜਿਹੋ ਜਿਹੇ ਕਰਮ ਕਰਦਾ ਹੈ, ਜਿਹੋ ਜਿਹੀ ਉਸਦੀ ਵਾਸ਼ਨਾ ਹੁੰਦੀ ਹੈ, ਵਾਸ਼ਨਾ ਅਨੁਸਾਰ ਜਨਮ ਮਿਲਦਾ ਹੈ। ਔਰ ਅੱਗੇ ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਜੇ ਮੁਹਾਕਾ ਕਰਮ ਹੈ, ਕਰਮ ਹੋਏ ਪਿਤਨੀ ਦੇ, ਅੱਗੇ ਵੱਧ ਸਿਆਣੀ ਹੈ ਪਿਤਨੀ ਚੋਰ ਕਰੇ, ਵੱਡੀ ਹੈ ਹੱਥ ਦਲਾਲ ਕੇ ਮੁਸਬੀ ਕਰੇ, ਨਾਨਕ ਅੱਗੇ ਸੋ ਮਿਲੇ। ਕੀ ਮਿਲਦਾ ਅੱਗੇ? ਜਿਹੜਾ ਇੱਥੇ ਖੱਟਿਆ, ਇੱਥੇ ਕਮਾਇਆ, ਇੱਥੇ ਬੀਜਿਆ, ਜਿਹਾ ਬੀਜਿਆ ਸੋ ਦੁਣਾ ਕਰਮਾ ਸੰਗਦਾ ਕੇ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਠੀਕ ਹੈ ਆਪਣੇ ਪਿਤਰਾਂ ਨੂੰ ਤਾਂ ਦਾਨ ਪੁੰਨ ਕਰ ਦਿੰਦੇ, ਕੋਈ ਮਾੜੀ ਗੱਲ ਨਹੀਂ, ਬੰਦੇ ਤੇ ਮਾਇਆ ਸਕਦੀ ਹੋ ਜਾਂਦੀ ਹੈ। ਪਰ ਜੇ ਕੋਈ ਕਹੇ ਵੀ ਜਿਉਂਦੇ ਮਾਂ ਬਾਪ ਦੀ ਸੇਵਾ ਨਹੀਂ ਕਰਨੀ, ਮਰਨ ਉਪਰੰਤ ਉਹਨਾਂ ਦੇ ਨਿਮਿਤ ਸਵਾਲ ਕਰਵਾਏ ਜਾਣ, ਲੋਕਾਂ ਦੀ ਵਾਹ 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 ਲੈਣ ਵਾਸਤੇ, ਦੁਨੀਆਂ ਦੀਆਂ ਖੰਭ ਘੱਟਾ ਪਾਉਣ ਵਾਸਤੇ, ਇਹ ਲੋਕ ਦਿਖਾਵਾ ਸੰਸਾਰ ਤੇ ਜ਼ਰੂਰ ਵਾਹ 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 ਜਾਂ ਵਡਿਆਈ ਗਵਾ ਸਕਦਾ ਹੈ, ਪਰ ਪਰਮਾਤਮਾ ਤੇ ਕਿਉਂ ਜਾਣ ਨਹੀਂ। ਜੀਵਿਤ ਪਿਤਰ ਨਾ ਮਾਨੇ ਕੋ ਮੂਹਰੇ ਸ਼ਰਾਧ ਕਰਾਹੀ। ਭਗਤ ਕਬੀਰ ਜੀ ਦਾ ਵੀ ਇਹੋ ਹੀ ਵਚਨ ਹੈ ਵੀ ਜਿਉਂਦੇ ਪਿਤਰਾਂ ਨੂੰ ਮੰਨਿਆ ਕੋਈ ਨਹੀਂ, ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੀ ਖਿਦਮਤ ਨਹੀਂ ਕੀਤੀ, ਉਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ, ਔਰ ਮਰਨ ਤੋਂ ਬਾਅਦ ਉਹਨਾਂ ਦੇ ਨਿਮਿਤ ਵੱਡੇ ਵੱਡੇ ਭੰਡਾਰੇ ਕੀਤੇ, ਦਾਨ ਪੁੰਨ ਕੀਤਾ। ਇਹਦਾ ਕੀ ਅਰਥ ਹੈ? ਜੀਵਿਤ ਪਿਤਰ ਨਾ ਮਾਨੇ ਕਹੁ ਮੂਹੇ ਸ਼ਰਾਧ ਕਰਾਹੀ, ਪਿਤਰ ਵੀ ਵਪਰੇ ਕਹ ਕਿਉਂ ਕਪਾਵੇ ਕੌਵਾ ਕੁਕਰ ਖਾਏ। ਦੁਨੀ ਚੱਲ ਕਹਿਣ ਗਿਆ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਮੇਰੇ ਭਲੇ ਵਾਸਤੇ ਉਹ ਕੋਈ ਉਪਦੇਸ਼ ਦਿਓ, ਸਾਨੂੰ ਮੈਨੂੰ ਇਹਦੀਆਂ ਨਿਸ਼ਚਿਤ ਦੁਨੀਆਂ ਉੱਤੇ ਨਾ ਜਾਣਾ ਪਵੇ। ਸਾਰਥਕ ਦਾ ਉਪਦੇਸ਼ ਹਮੇਸ਼ਾ ਅਧਿਕਾਰੀ ਨੂੰ ਦਿੱਤਾ ਜਾਂਦਾ ਹੈ, ਕਿਉਂਕਿ ਅਨ ਅਧਿਕਾਰੀ ਨੂੰ ਦਿੱਤਾ ਉਪਦੇਸ਼ ਕਦੀ ਫਲੀਭੂਤ ਨਹੀਂ ਹੁੰਦਾ। ਵਿਣ ਗਾਹਕ ਗੁਣ ਵੇਚੀਐ ਤਾਂ ਗੁਣ ਸਹਿੰਗ ਹੋ ਜਾਏ, ਗੁਣ ਕਾ ਗਾਹਕ ਜਵ ਮਿਲੈ ਤਾਂ ਗੁਣ ਲਾਖ ਵਿਕਾਏ। ਗੁਰੂ ਬਾਬਾ ਜੀ ਨੇ ਦੇਖਿਆ ਕਿ ਅਜੇ ਤੇ ਇਹਦਾ ਮਨ ਮਾਇਆ ਵਿੱਚ ਖਚਿਤ ਹੈ, ਸਾਡੇ ਉਪਦੇਸ਼ ਦਾ ਅਧਿਕਾਰੀ ਨਹੀਂ। ਕਹਿਣਗੇ ਦੁਨੀ ਚੰਦ ਤੈਨੂੰ ਉਪਦੇਸ਼ ਫੇਰ ਦੇਵਾਂਗੇ, ਪਹਿਲਾਂ ਸਾਡਾ ਇੱਕ ਛੋਟਾ ਜਿਹਾ ਕੰਮ ਹੈ, ਤੇਰੇ ਗੋਚਰੇ ਵਿੱਚ ਛੋਟੀ ਜਿਹੀ ਸੇਵਾ ਹੈ। ਮਹਾਰਾਜ ਹੁਕਮ ਕਰੋ। ਸਤਿਗੁਰੂ ਜੀ ਨੇ ਕਿਸੇ ਵਿੱਚੋਂ ਕਸੂਈ ਕੱਢੀ, ਦੁਨੀ ਚੰਦਾ ਸਾਡੀ ਅਮਾਨਤ ਹੈ, ਇਸਨੂੰ ਸਾਂਭ ਕੇ ਰੱਖ, ਤੇਰੇ ਕੋਲੋਂ ਪ੍ਰਲੋਕ ਵਿੱਚ ਵਾਪਸ ਲਵਾਂਗੇ। ਦੁਨੀ ਚੰਦ ਸੂਈ ਲੈ ਕੇ ਆਪਣੀ ਸੁਪਤਨੀ ਦੇ ਪਾਸ ਗਿਆ, ਭਾਗਾਂ ਵਾਲੀਏ ਸਾਂਭ ਲੈ, ਗੁਰੂ ਨਾਨਕ ਜੀ ਦੀ ਅਮਾਨਤ ਹੈ, ਉਹਨਾਂ ਨੇ ਕਿਹਾ ਕਿ ਆਪਣੇ ਕੋਲੋਂ ਪ੍ਰਲੋਕ ਵਿੱਚ ਵਾਪਸ ਮੰਗਣਗੇ। ਇਹ ਕਹਿਣਗੇ ਸਵਾਮੀ ਜੀ ਤੁਸੀਂ ਕਿਹੜੀਆਂ ਘੋੜੀਆਂ ਗੱਲਾਂ ਕਰਦੇ ਹੋ, ਇਹ ਸੂਈ ਪ੍ਰਲੋਕ ਵਿੱਚ ਆਪਾਂ ਲਿਜਾ ਸਕਦੇ ਹਾਂ, ਸਰੀਰ ਤੇ ਇੱਥੇ ਰਹਿ ਜਾਣਾ, ਸੜਕੇ ਸਵਾਹ ਹੋ ਜਾਣਾ, ਸੂਈ ਕੌਣ ਲੈ ਕੇ ਜਾਏਗਾ? ਇਹਦੇ ਵੀ ਗਲਖਾਨੇ ਬੈਠ ਗਈ, ਸਮਝ ਗਿਆ ਵੀ ਇਸ ਬਹਾਨੇ ਹੀ ਸ਼ਾਇਦ ਗੁਰੂ ਜੀ ਨੇ ਸਾਨੂੰ ਕੋਈ ਉਪਦੇਸ਼ ਦੇਣਾ ਹੈ। ਤੇ ਦੰਪਤੀ ਦੋਵੇਂ ਪਹੁੰਚ ਜਾਣ ਗੁਰੂ ਬਾਬਾ ਜੀ ਦੇ ਚਰਨਾਂ 'ਚ, ਸੂਈ ਰੱਖ ਦਿੱਤੀ, ਮਹਾਰਾਜ ਸਾਂਭੋ ਆਪਣੀ ਅਮਾਨਤ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਦੁਨੀ ਚੰਦ ਤੇਰੇ ਕੋਲੋਂ ਤੇ ਅਸੀਂ ਪ੍ਰਲੋਕ ਵਿੱਚ ਲੈਣੀ ਸੀ, ਤੂੰ ਹੁਣੇ ਚੁੱਕ ਲਿਆ ਆਇਆ। ਮਹਾਰਾਜ ਪ੍ਰਲੋਕ ਵਿੱਚ ਕਿਵੇਂ ਜਾ ਸਕਦੀ ਹੈ, ਸਰੀਰ ਤੇ ਸੜਕੇ ਸਵਾਹ ਹੋ ਜਾਣੇ ਨੇ, ਸੂਈ ਪ੍ਰਲੋਕ ਵਿੱਚ ਕਿਵੇਂ ਜਾਏਗੀ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਾ ਨਹੀਂ ਸਕਦੀ, ਕੋਈ ਯਤਨ ਕੋਈ ਢੰਗ ਤਰੀਕਾ ਸੋਚ ਲੈ ਵੀ ਜਾ ਸਕਦੀ ਹੋਵੇ। ਨਹੀਂ ਮਹਾਰਾਜ ਤੁਸੀਂ ਦੱਸੋ, ਚਲੋ ਸਰੀਰ ਹੀ ਇੱਥੇ ਰਹਿ ਜਾਣੇ ਨੇ ਤੇ ਸੂਈ ਕੌਣ ਲੈ ਕੇ ਜਾਏਗਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਦੁਨੀ ਚੰਦ ਉਹਨੂੰ ਇਉਂ ਦੱਸ, ਜਦੋਂ ਅਸੀਂ ਤੇਰੀ ਹਵੇਲੀ ਅੰਦਰ ਪ੍ਰਵੇਸ਼ ਹੋਏ ਸੀ, ਅਸੀਂ ਦੇਖਿਆ ਤੇਰੀ ਹਵੇਲੀ ਤੇ ਸੱਤ ਧੁਜਾ ਸੱਤ ਝੰਡੀਆਂ ਲੱਗੀਆਂ ਹੋਈਆਂ ਨੇ, ਕਾਹਦੇ ਵਾਸਤੇ ਲਾ ਰੱਖੀਆਂ ਨੇ? ਤੇ ਕਹਿਣਗੇ ਮਹਾਰਾਜ ਇੱਥੇ ਰਿਵਾਜ ਹੈ, ਕਿਸੇ ਦੇ ਪਾਸ ਇੱਕ ਲੱਖ ਰੁਪਇਆ ਹੋ ਗਿਆ ਆਪਣੀ ਹਵੇਲੀ ਤੇ ਇੱਕ ਧੁਜਾ ਕੇ ਝੰਡੀ ਲਾ ਦਿੰਦਾ ਹੈ, ਲੋਕ ਇਸ ਨੂੰ ਧੁਜਾ ਧਾਰੀ ਸੇਠ ਕਹਿੰਦੇ ਨੇ। ਆਪਦੀ ਕਿਰਪਾ, ਮੇਰੇ ਪਾਸ 7 ਲੱਖ ਹੈ, ਮੈਂ 7 ਝੰਡੀਆਂ ਲਾ ਰੱਖੀਆਂ। ਦੁਨੀ ਚੱਲ ਸੂਈ ਤਾਂ ਤੂੰ ਲਿਜਾ ਨਹੀਂ ਸਕਦਾ ਕਿ 7 ਲੱਖ ਲੈ ਜਾਏਗਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਲੀਲ ਦਾ ਦੁਨੀ ਚੰਦ ਦੇ ਪਾਸ ਕੋਈ ਉੱਤਰ ਨਹੀਂ, ਚੁੱਪ ਕਰ ਗਿਆ। ਪਰ ਫਿਰ ਵੀ ਬਾਣੀਆਂ ਸੀ, ਮਹਾਰਾਜ ਕੋਈ ਯਤਨ ਕੋਈ ਉਪਾਅ ਦੱਸੋ, ਬੜੀ ਮਿਹਨਤ ਦੇ ਨਾਲ ਇਹ ਮਾਇਆ ਇਕੱਠੀ ਕੀਤੀ ਆ, ਪ੍ਰਲੋਕ ਵਿੱਚ ਕਿਵੇਂ ਲਿਜਾ ਸਕਦਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਵੀ ਦੁਨੀ ਚੰਦ ਇਉਂ ਦੱਸ, ਤੂੰ ਇੱਥੇ ਲਾਹੌਰ ਸ਼ਹਿਰ ਵਿੱਚ ਰਹਿੰਦਾ ਹੈ, ਜੇ ਤਾਂ ਇਹ ਮਾਇਆ ਦਿੱਲੀ ਭੇਜਣੀ ਉਹਦੇ ਕੀ ਕਰਦਾ ਹੈ? ਮਹਾਰਾਜ ਮੈਂ ਉੱਥੋਂ ਦੇ ਕਿਸੇ ਸ਼ਾਹੂਕਾਰ ਦੇ ਨਾਲ ਹੁੰਦੀ ਲਿਖ ਦਿੰਦਾ। ਗੁਰੂ ਬਾਬਾ ਜੀ ਕਹਿਣਗੇ ਦੁਨੀ ਚੰਦ ਜੇ ਪ੍ਰਲੋਕ ਵਿੱਚ ਲਿਜਾਣੀ ਹੈ ਨਾ, ਇਹ ਰੱਬ ਦੇ ਨਾਂ ਤੇ ਹੁੰਦੀ ਲਿਖ ਦੇ। ਹੈਰਾਨ ਹੋ ਕੇ ਕਹਿਣ ਲੱਗਾ, ਮਹਾਰਾਜ ਉਹ ਕਿਵੇਂ, ਕਿਹੜਾ ਰੱਬ ਦਾ ਖਾਤਾ? ਸਤਿਗੁਰੂ ਜੀ ਕਹਿਣ ਲੱਗੇ, ਦੁਨੀਆਂ ਚੰਦ ਗਰੀਬ ਦਾ ਮੂੰਹ ਹੀ ਦਰਅਸਲ ਰੱਬ ਦੀ ਗੁਰਕ ਹੈ। ਇਹ ਮਾਇਆ ਗਰੀਬਾਂ ਨੂੰ ਲੋੜਵੰਦਾਂ ਨੂੰ ਦਾਨ ਕਰ ਦੇ, ਅੱਗੇ ਤੈਨੂੰ ਮਿਲ ਜਾਏਗੀ। ਉਹ ਸਾਰਤਨਤ ਗੱਲ ਕਹਿ ਦੇਣੀ ਆਸਾਨ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਖਸੀਅਤ ਦਾ, ਉਹਨਾਂ ਦੀ ਹਸਤੀ ਦਾ, ਉਹਨਾਂ ਦੇ ਦਰਸ਼ਨਾਂ ਦਾ, ਉਹਨਾਂ ਦੇ ਉਪਦੇਸ਼ ਦਾ, ਉਹਨਾਂ ਦੇ ਵਚਨਾਂ ਦਾ ਦੁਨੀਆਂ ਚੰਦ ਦੇ ਮਨ ਤੇ ਐਸਾ ਪ੍ਰਭਾਵ ਪਿਆ, ਉਸੇ ਵਕਤ ਇਸਨੇ ਤਿੰਨ ਕੁੜੀਆਂ ਛੱਡ ਦਿੱਤੀਆਂ। ਮਹਾਰਾਜ ਅੱਜ ਤੋਂ ਇਹ ਮਾਇਆ ਗਰੀਬਾਂ ਦੀ ਲੋੜਵੰਦਾਂ ਦੀ ਹੋਈ। ਇਹ ਹਵੇਲੀ ਵਿੱਚ ਤਾਂ ਮੇਰੀ ਨਹੀਂ ਰਹੀ, ਅੱਜ ਤੋਂ ਧਰਮਸ਼ਾਲਾ ਬਣੀ। ਇੱਥੇ ਆ ਗਏ ਅਗਿਆ ਆਗਤ ਅਤਿਥੀ ਦੀ ਸੇਵਾ ਹੋਵੇਗੀ, ਭੁੱਖੇ ਨੂੰ ਪ੍ਰਸ਼ਾਦ, ਨਗਰ ਨੂੰ ਵਸਤਰ ਮਿਲੇਗਾ। ਹੁਣ ਸਾਰਤੰਗ ਦੇਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਮਨ ਤੋਂ ਮਾਇਆ ਲੈ ਗਈ ਹੈ। ਹੁਣ ਕਹਿਣਗੇ ਦੁਨੀਆਂ ਚੰਦ ਵੀ ਜੀਵ ਦੇ ਤਿੰਨ ਮਿੱਤਰ ਨੇ। ਪਹਿਲੀ ਮਿੱਤਰ ਹੈ ਮਾਇਆ, ਪਰ ਮਾਇਆ ਦੀ ਮਿੱਤਰਤਾ ਸਿਰਫ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸਰੀਰ ਵਿੱਚ ਪ੍ਰਾਣ ਕੱਲਾ ਕੰਮ ਕਰਦੀ ਹੈ। ਇਹ ਅੱਗੇ ਸਾਥ ਨਹੀਂ ਦੇ ਸਕਦੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹ ਜਾਂ ਮਿਲਦਾ ਬੂਝਾ ਕੋਈ, ਬਲਕਿ ਖੁਆਰ ਕਰਦੀ ਹੈ। ਇਸ ਜਲ ਕਾਰਨ ਕਹੀਂ ਵਿਭੂਤੀ, ਇਨ ਜਲ ਕਹੀਂ ਖੁਆਈ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਕਈ ਵਾਰ ਜੀਵ ਨੂੰ ਵਿਛੋੜ ਦਿੰਦੀ ਆਪਣੇ ਮਾਲਕ ਪ੍ਰਭੂ ਨਾਲੋਂ। ਇਹਨੂੰ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜਾ ਜਨ ਕਹੋ, ਦਨ ਕਹਾਂ ਕਰੇ ਵਿਚਾਰੇ। ਇਹਦੀ ਮਿੱਤਰਤਾ ਉਹਨੀ ਦੇਰ ਤੱਕ ਹੀ ਹੈ, ਇਸਨੂੰ ਸਬਦ ਵੀ ਕੀਤਾ ਜਾ ਸਕਦਾ ਹੈ, ਇਹਦੇ ਨਾਲ ਅਗੰਤ ਵੀ ਸਵਾਰਿਆ ਜਾ ਸਕਦਾ, ਪਰ ਉਨੀ ਦੇਰ ਜਿੰਨੀ ਦੇਰ ਤੱਕ ਸਰੀਰ ਵਿੱਚ ਪ੍ਰਾਣ ਕੱਲਾ ਕੰਮ ਕਰ ਰਹੀ ਹੈ। ਜੀਵ ਦੇ ਦੂਸਰੇ ਮਿੱਤਰ ਨੇ ਦੁਨੀਆਂ ਦੇ ਇਹਦੇ ਸੰਬੰਧੀ, ਸੰਬੰਧੀਆਂ ਦੀ ਮਿੱਤਰਤਾ ਸਿਰਫ ਸ਼ਮਸ਼ਾਨ ਭੂਮਿਕਾ ਤੱਕ ਹੈ। ਜਦੋਂ ਕੋਈ ਪ੍ਰਾਣੀ ਮ੍ਰਿਤੂ ਹੋ ਜਾਂਦਾ, ਉਸਦੇ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਉਸਨੂੰ ਲੈ ਜਾਂਦੇ ਨੇ, ਜਿੱਥੇ ਇਹਦਾ ਅੰਤਿਮ ਸੰਸਕਾਰ ਹੋਣਾ ਹੁੰਦਾ ਹੈ। ਆਪਣੇ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸ਼ਮਸ਼ਾਨ ਭੂਮਿਕਾ ਕਹਿ ਦਿੰਦੇ ਨੇ, ਇੱਥੇ ਤੁਹਾਡੇ ਹੋਰ ਸਿਸਟਮ ਨੇ, ਬੀਜ ਦੀਆਂ ਭੱਠੀਆਂ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ ਹੈ। ਬਣਨੀ ਤੇ ਸਵਾਹ ਹੀ ਹੈ ਸਰੀਰ ਦੀ। ਜਿਹੜੇ ਸੰਬੰਧੀ ਨੇ, ਰਿਸ਼ਤੇਦਾਰ ਦੋਸਤ ਮਿੱਤਰ, ਉਹ ਜ਼ਿਆਦਾ ਤੋਂ ਜ਼ਿਆਦਾ ਕਿੱਥੇ ਤੱਕ ਸਾਥ ਦੇ ਸਕਦੇ ਨੇ, ਜਿੱਥੇ ਇਹਦਾ ਦਾਹ ਸੰਸਕਾਰ ਹੋਣਾ ਹੁੰਦਾ ਹੈ, ਅੰਤਮ ਇਹਦੀ ਕਿਰਿਆ ਹੋਣੀ ਹੁੰਦੀ ਹੈ ਆਪਣੇ ਧਰਮ ਦੀ ਰੌਲੀ ਤੋਂ ਤਾਂ। ਐਸਾ ਵੀ ਦੇਖਣ ਵਿੱਚ ਆਉਂਦਾ ਹੈ ਬਹੁਤ ਸਾਰੇ ਤਾਂ ਸੰਬੰਧੀ ਜਿਹੜੇ ਸਵਾਰਥੀ ਹੁੰਦੇ ਨੇ, ਜਿਉਂਦਿਆਂ ਦਾ ਵੀ ਸਾਥ ਛੱਡ ਦਿੰਦੇ ਨੇ। ਸੁੱਖ ਮੈਂ ਬਹੁਤ ਤੰਗੀ ਭਏ, ਦੁੱਖ ਮੈਂ ਸੰਗ ਨਾ ਕੋਈ। ਪਰ ਜ਼ਿਆਦਾ ਤੋਂ ਜ਼ਿਆਦਾ ਕੋਈ ਸਾਥ ਦੇ ਸਕਦਾ ਹੋਵੇ, ਉਹ ਸਿਰਫ ਸ਼ਮਸ਼ਾਨ ਭੂਮਿਕਾ ਤੱਕ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਮਰਗਟ ਲਓ ਸਭ ਲੋਕ ਕੁਟੰਬੀ, ਉੱਥੇ ਤੱਕ ਸਾਰੇ ਇਹਦੇ ਸਾਥੀ ਮਿੱਤਰ ਦੋਸਤ ਸੰਬੰਧੀ ਜਾਂਦੇ ਨੇ। ਪਰ ਅੱਗੇ ਅੱਗੇ ਹੰਸ ਅਕੇਲਾ ਜੀਵ ਰੂਪੀ ਹੰਸ ਅੱਗੇ ਇਕੱਲਾ ਹੀ ਰਹਿ ਜਾਂਦਾ ਹੈ। ਇਹ ਦੁਨੀਆਂ ਦੀ ਜੀਵ ਦੇ ਤੀਸਰੇ ਮਿੱਤਰ ਨੇ, ਇਸਦੇ ਕਮਾਏ ਹੋਏ ਸ਼ੁਭ ਅਮਲ, ਜਿਹੜੇ ਹਰ ਦੋਨੇ ਜਹਾਨੀ ਇਸਦੇ ਮਦਦਗਾਰ ਬਣਦੇ ਨੇ। ਇੱਥੇ ਵੀ ਸੱਚਾਈ ਵੱਲ ਧਰਮ ਦਾ ਮਾਰਗ ਅਖਤਿਆਰ ਕੀਤਾ ਹੈ, ਸੱਚਾ ਮਾਰਗ ਚੱਲਦਿਆਂ ਔਸਤ ਕਰਿਆ ਜਹਾਨ। ਔਰ ਅੱਗੇ ਪ੍ਰਲੋਕ ਵਿੱਚ ਵੀ ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ। ਇਸ ਕਰਕੇ ਦੁਨੀ ਚੰਦ ਤੂੰ ਸ਼ੁਭ ਅਮਲਾਂ ਨੂੰ ਆਪਣੇ ਮਿੱਤਰ ਬਣਾ, ਜਿਹੜੇ ਹਰ ਦੋਨੀ ਜਹਾਨੀ ਤੇਰੇ ਮਦਦਗਾਰ ਬਣਨਗੇ। ਸਾਰਥੰਗ ਦੁਨੀ ਚੰਦ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਚਨਾ ਉੱਪਰ ਪਹਿਰਾ ਦਿੱਤਾ, ਸ਼ੁਭ ਅਮਲਾਂ ਨੂੰ ਆਪਣੇ ਮਿੱਤਰ ਬਣਾਇਆ, ਗੁਰੂ ਬਾਬਾ ਜੀ ਦੇ ਮੁਖੀ ਸਿੱਖਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਇਹ ਉਪਦੇਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਬਖਸ਼ਿਆ, ਕੇਵਲ ਦੁਨੀ ਚੰਦ ਨੂੰ ਹੀ ਨਹੀਂ, ਬਲਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਰਵ ਜਹਾਨਾਂ ਦੇ ਮਹਾਂਵਾਕ ਅਨੁਸਾਰ ਉਪਦੇਸ਼ ਆਪਣੇ ਸਭਨਾਂ ਵਾਸਤੇ ਸਾਂਝਾ ਹੀ ਹੈ। ਤੇਰੇ ਦਰਗਾਹ ਆੜੇ ਕੰਮ ਅਮਲ ਜੋ ਕਰਦੇ ਅਮਲ ਜੋ ਕਰਦੇ ਜੋ ਅਮਲ ਕਮਾਉਣੇ ਪੈਣੇ ਨੇ, ਭਾਵੇਂ ਕਿ ਹਿੰਦੂ ਹੈ ਉਹ ਮਤ ਇਸ ਗੱਲ ਦਾ ਗੁਮਾਨ ਕਰੇ ਕਿ ਸਵਰਗ ਕੇਵਲ ਮੇਰੇ ਵਾਸਤੇ ਹੀ ਬਣੇ ਨੇ, ਸ਼ੁਭ ਅਮਲ ਉਸ ਨੂੰ ਵੀ ਕਮਾਉਣੇ ਪੈਣੇ ਹਨ। ਮਤ ਕੋਈ ਮੁਸਲਮਾਨ ਇਸ ਗੱਲ ਦਾ ਗੁਮਾਨ ਕਰੇ ਕਿ ਮਹਿਸ਼ ਕੇਵਲ ਮੇਰੇ ਵਾਸਤੇ ਹੀ ਬਣੇ ਨੇ, ਸ਼ੁਭ ਅਮਲ ਉਸ ਨੂੰ ਵੀ ਕਮਾਉਣੇ ਪੈਣੇ ਹਨ। ਮਤ ਕੀ ਇਸ ਗੱਲ ਦਾ ਗੁਮਾਨ ਕਰੇ ਸਿੱਖ ਹੋ ਕੇ ਵੀ ਸੱਚਖੰਡ ਕੇਵਲ ਸਾਡੇ ਵਾਸਤੇ ਹੀ ਬਣੇ ਹੈ, ਉਹ ਸਾਰਖੰਡ ਉਪਦੇਸ਼ ਸਾਡੇ ਵਾਸਤੇ ਵੀ ਸਤਿਗੁਰੂ ਜੀ ਦਾ ਇਹੋ ਹੀ ਹੈ। ਗੁਰਬਾਣੀ ਸਾਨੂੰ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਮਾਰਗ ਦੱਸ ਰਹੀ ਹੈ, ਪਰ ਇਹ ਮਾਰਗ ਉੱਪਰ ਚੱਲਣਾ ਪਵੇਗਾ। ਕੇਵਲ ਪੜ੍ਹਨ ਮਾਤਰ ਸੁਣਨ ਮਾਤਰ ਦੇ ਨਾਲ ਆਪਣੀ ਕਲਿਆਣ ਨਹੀਂ ਹੋ ਸਕਦੀ। ਗਾਏ ਸੁਣੇ ਅੰਖ ਹੈ ਨੀਚੇ ਪਾਈਏ ਨਾਮ ਪਰਮ ਪਦ, ਗੁਰ ਉਪਦੇਸ਼ ਗਏ ਜਾਓ ਲਓ ਨਾ ਕਮਾਈਏ। ਜਿੰਨੀ ਦੇਰ ਗੁਰੂ ਦੇ ਉਪਦੇਸ਼ ਨੂੰ ਬਗ੍ਰਹਿਣ ਨਹੀਂ ਕਰਦੇ, ਉਸਦੀ ਕਮਾਈ ਨਹੀਂ ਕੀਤੀ ਜਾਂਦੀ, ਉਹ ਸਾਰਥਕ ਉਨੀ ਦੇਰ ਤੱਕ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ। ਸਤਿਗੁਰੂ ਦੀ ਬਖਸ਼ਿਸ਼ ਕਰਨ ਜੋ ਆਪਾਂ ਇੱਥੇ ਬੈਠ ਕੇ ਰੋਜ਼ਾਨਾ ਗੁਰਬਾਣੀ ਦਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਸੁਣਦੇ ਹਾਂ, ਇਹ ਵਿਚਾਰਾਂ ਆਪਣੇ ਹਿਰਦੇ ਅੰਦਰ ਵੀ ਵੱਸ ਜਾਣ, ਤਾਂ ਜੋ ਆਪਾਂ ਵੀ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪ੍ਰਲੋਕ ਸਵਾਰ ਸਕੀਏ। ਆਓ ਸਾਰਥਕ, ਪਿਛਲੇ ਕਈ ਦਿਨਾਂ ਤੋਂ ਆਪਾਂ ਇੱਥੇ ਮਹਾਂਪੁਰਖਾਂ ਦੇ ਸਥਾਨ 'ਤੇ ਬੈਠ ਕੇ ਸਤਿਗੁਰੂ ਜੀ ਦੀ ਗੋਦ ਵਿੱਚ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਆਨੰਦ ਮਾਣਿਆ, ਜੋ ਮਹਾਂਪੁਰਖਾਂ ਨੇ, ਸੰਤ ਬਾਬਾ ਜੀ ਸ਼ਤਨ ਜੀ ਰਾੜਾ ਸਾਹਿਬ, ਉਹਨਾਂ ਮਹਾਂਪੁਰਖਾਂ ਨੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਰਵਾਇਤ ਪ੍ਰਚਲਿਤ ਕੀਤੀ। ਉਸ ਪਰੰਪਰਾ ਜਾਂ ਉਸ ਮਰਿਆਦਾ, ਉਸ ਰਵਾਇਤ ਅਨੁਸਾਰ ਆਪਾਂ ਗੁਰੂ ਘਰ ਕੀਰਤਨ ਜਸ ਹੈ ਗੁਰਬਾਣੀ ਦਾ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਹਨ। ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨ ਹੋ। ਕੀਰਤਨ ਇਸੇ ਤਰ੍ਹਾਂ ਬਾਅਦ ਵਿੱਚ ਵੀ ਮੁਤਵਾਤਰ ਜਾਰੀ ਰਹਿਣਾ ਹੈ, ਇਸ ਕਰਕੇ ਆਪਾਂ ਆਨੰਦ ਸਾਹਿਬ ਦਾ ਗਾਇਨ ਨਹੀਂ ਕਰਨਾ, ਗੁਰੂ ਸੂਤਰ ਪੜ੍ਹਨਾ ਹੈ। ਸਭ ਗੁਰੂ ਮਾਈ ਭਾਈ ਗੱਲ ਵੱਜ ਕੇ ਗੁਰੂ ਸੂਤਰ ਪੜ੍ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।